ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਇਆਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣਹੇ ਇਆਨੜੀਏ ਮਾਨੜਾ ਕਾਏ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣਹੇ ਸਹੁ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸ਼ਹੁ ਧਰੇ ਪਿਆਰੋ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸ਼ਹੁ ਧਰੇ ਪਿਆਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਇਲਾਹੀ ਹੁਕਮ ਮਨੁੱਖੀ ਆਤਮਾ ਦੇ ਉਧਾਰ ਵਾਸਤੇ ਬਖਸ਼ਿਸ਼ ਕੀਤਾ ਹੈ ਉਸ ਦੇ ਆਰੰਭਕ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰੀਏ। ਸਤਿਗੁਰੂ ਜੀ ਆਪ ਵਿੱਚ ਵਰਤ ਕੇ ਭੈ ਭਾਵਨੀ ਸ਼ਰਧਾ ਹਜ਼ੂਰ ਜੀ ਆਪਣੇ ਪ੍ਰਤੀ ਅਦਬ ਭਰੇ ਲਫ਼ਜ਼ ਸ਼ਬਦਾਵਲੀ ਬਖਸ਼ੋ ਆਪ ਹੀ ਵਿੱਚ ਵਰਤ ਕੇ ਵਿਚਾਰ ਕਰਾ ਲਵੋ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਉਚਾਰਨ ਕਰੋ ਸੰਗਤ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ।
ਅੱਜ ਜੋ ਸਤਿਗੁਰਾਂ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ ਹੁਕਮ ਰੂਪ ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਔਰ ਸਾਹਿਬਾਂ ਨੇ ਇਹ ਅੰਮ੍ਰਿਤ ਬਚਨ ਰਾਗ ਤਿਲੰਗ ਦੇ ਵਿੱਚ ਉਚਾਰਨ ਕੀਤੇ ਹਨ।
ਆਨੜੀਏ ਮਾਨੜਾ ਕਾਇ ਕਰਹੇ,
ਇਸ ਵਿੱਚ ਸਤਿਗੁਰੂ ਜੀ ਇਸ ਜੀਵ ਰੂਪੀ ਇਸਤਰੀ ਨੂੰ, ਇਸ ਅਯਾਣੀ ਬਾਲੀ ਨੂੰ ਆਤਮਕ ਜੀਵਨ ਕਮਾਣ ਵਾਸਤੇ ਆਤਮਕ ਉਪਦੇਸ਼ ਦੀ ਦਾਤ ਬਖਸ਼ ਰਹੇ ਹਨ। ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਆਨੜੀਏ ਮਾਨੜਾ ਕਾਇ ਕਰੇ, ਖੇ ਆਣੀਏ ਜਿੰਦੇ, ਖੇ ਭੋਲੀਏ ਜਿੰਦੇ, ਆਣੀ ਸ਼ਬਦ ਆਪਾਂ ਵਰਤਨੇ ਹਾਂ, ਇੱਕ ਸ਼ਬਦ ਆਪਾਂ ਮਾਣ ਵਰਤਨੇ ਖਾਂ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਆਨੜੀਏ ਮਾਨੜਾ ਕਾਇ ਕਰੇ, ਖੇ ਆਣ ਜਿੰਦੇ, ਖੇ ਭੋਲੀਏ ਜਿੰਦੇ। ਮਾਨੜਾ ਦਾ ਅਰਥ ਹੈ ਹੰਕਾਰ, ਮਾਨ। ਭਾਵਾਂ ਸ਼ਬਦ ਮਾਨ ਸ਼ਬਦ ਵੀ ਗੁਰਬਾਣੀ ਵਿੱਚ ਆਇਆ ਹੈ ਤੇ ਮਾਣ ਲਫ਼ਜ਼ ਵੀ ਆਇਆ ਹੈ। ਅੱਜ ਸਤਿਗੁਰੂ ਇੱਥੇ ਬਖਸ਼ ਕਰ ਰਹੇ ਨੇ, ਖੇ ਭੋਲੀਏ, ਖੇ ਆਣ ਜਿੰਦੇ, ਕਿਉਂ ਤੂੰ ਇੰਨਾ ਮਾਨ ਕਰਨੀ ਪਈ ਹੈ, ਜਾਂ ਕਾਸ ਦਾ ਤੈਨੂੰ ਮਾਨ ਹੈ, ਕੋਝਾ ਮਾਨ ਕਿਉਂ ਕਰੀ ਜਾਨੀ ਹੈ।
ਆਪਨੜੈ ਘਰ ਹਰ ਰੰਗੋ ਕੀ ਨਾ ਮਾਨ ਹੈ,
ਤੇਰੇ ਆਪਣੇ ਘਰ ਦੇ ਵਿੱਚ ਖਰੀਏ, ਤੇਰੇ ਆਪਣੇ ਹਿਰਦੇ ਘਰ ਦੇ ਵਿੱਚ ਪਰਮੇਸ਼ਵਰ ਜੀ ਦਾ ਨਿਵਾਸ ਹੈ। ਰੰਗੋ ਦਾ ਅਰਥ ਹੈ ਪ੍ਰੇਮ, ਤੂੰ ਉਸ ਦਾ ਵਸਲ, ਉਸ ਦਾ ਪ੍ਰੇਮ ਕਿਉਂ ਨਹੀਂ ਮਾਣਦੀ? ਫਿਰ ਇਸ ਪਸਬੰਦੀ ਆਣੀਏ ਜਿੰਦੇ, ਤੂੰ ਕੋਝਾ ਮਾਣ ਕਿਉਂ ਕਰੀ ਜਾਨੀ ਹੈ? ਅਸਲ ਚ ਉਹ ਪਰਮਾਤਮਾ ਤੇਰੇ ਆਪਣੇ ਘਰ ਦੇ ਵਿੱਚ ਹੈ, ਆਪਣੇ ਖਿਰਦੇ ਘਰ ਵਿੱਚ ਹੈ, ਤੇ ਤੂੰ ਉਸ ਨੂੰ ਅੰਦਰ ਦੇਖਣ ਦੀ ਬਜਾਏ ਬਾਹਰ ਮੁਖੀ ਜਾ ਰਹੀ ਹੈ। ਤੂੰ ਉਸ ਪਰਮਾਤਮਾ ਦੇ ਪਿਆਰ ਨੂੰ, ਉਸ ਦੇ ਵਸਲ ਨੂੰ, ਉਹਦੇ ਰਸ ਨੂੰ ਆਪਣੇ ਅੰਤਰ ਕਿਉਂ ਨਹੀਂ ਮਾਨਦੀ?
ਸਹੁ ਨੇੜੈ ਧਨ ਕਮਲੀਏ,
ਸਹੁ ਨੇੜੈ ਧਨ ਕਮਲੀਏ। ਇੱਥੇ ਸਹੁ ਦਾ ਅਰਥ ਕਰਾਂਗੇ ਪਰਮਾਤਮਾ ਪਤੀ, ਨੇੜੇ ਦਾ ਅਰਥ ਆਪ ਸਾਰੇ ਜਾਣਦੇ ਹੋ ਨਜ਼ਦੀਕ। ਧਨ ਕਮਲੀਏ, ਧਨ ਦਾ ਅਰਥ ਹੈ ਇਸਤਰੀ, ਕਮਲੀ ਦਾ ਅਰਥ ਹੈ ਬੌਰੀ ਝੱਲੀ। ਇਹਦਾ ਅਰਥ ਹੋ ਗਿਆ ਖੇ ਝੱਲੀਏ, ਕਮਲੀਏ, ਇਸਤਰੀਏ, ਜੀਵ ਰੂਪੀ ਇਸਤਰੀ, ਉਹ ਪਰਮਾਤਮਾ ਪਤੀ ਤਾਂ ਤੇਰੇ ਤੇ ਬਿਲਕੁਲ ਨੇੜੇ ਹੈ, ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਆਪਣਾ ਘਰ ਹਰ, ਤੇਰੇ ਆਪਣੇ ਘਰ ਦੇ ਵਿੱਚ ਖਰੀ ਦਾ ਨਿਵਾਸ ਹੈ। ਕਮਲੀਏ ਤੂੰ ਬਾਹਰ ਲੱਭਣੀ ਫਿਰਨੀ ਹੈ, ਤੇ ਮਹਾਰਾਜ ਕਹਿੰਦੇ ਝੱਲੀਏ, ਸ਼ਦੈਣੇ, ਜਿਵੇਂ ਸ਼ਬਦ ਆਪਾਂ ਵਰਤਨੇ ਆ, ਬੌਰੀਏ ਝੱਲ ਪੁਣਾ ਕਿਉਂ ਖਿਲਾਰ ਰਹੀ ਹੈ? ਕਮਲੀਏ ਸ਼ੋ ਤੇਰੇ ਬਿਲਕੁਲ ਨਜ਼ਦੀਕ ਹੈ,
ਬਾਹਰ ਕਿਆ ਢੂੰਡੇ,
ਤੂੰ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਬਾਹਰ ਤੁਰ ਪਈ ਹੈ। ਵਾਹਿਗੁਰੂ ਤੇਰੇ ਹਿਰਦੇ ਵਿੱਚ, ਘਰ ਵਿੱਚ ਬੈਠੇ ਨੇ, ਤੇ ਤੂੰ ਉਹਨੂੰ ਪ੍ਰਾਪਤ ਕਰਨ ਵਾਸਤੇ ਬਾਹਰ ਟੱਕਰਾਂ ਮਾਰਨ ਤੁਰ ਪਈ ਨੇ। ਝੱਲੀਏ ਕਮਲੀਏ, ਬਾਹਰ ਨੂੰ ਨਾ ਜਾ, ਤੂੰ ਆਪਣੇ ਘਰ ਆ, ਤੇ ਇਸ ਘਰ ਵਿੱਚ ਆ ਕੇ ਆਪਣੇ ਹਿਰਦੇ ਘਰ ਵਿੱਚ ਝਾਤੀ ਮਾਰ। ਇਹਦੇ ਥੋੜੇ ਜਿਹੇ ਆਪਾਂ ਬਚਨ ਵਿਚਾਰ ਲਈਏ ਪਹਿਲਾਂ, ਕਿਉਂਕਿ ਇੱਕ ਇੱਕ ਸਤਿਗੁਰਾਂ ਦਾ ਬਚਨ ਵਿਚਾਰਨ ਵਾਲਾ ਹੈ। ਮਹਾਰਾਜ ਜੀ ਅੱਜ ਬੜੀ ਸਮੱਤ ਦਿੰਦੇ ਪਏ ਸਾਨੂੰ, ਪਰਮੇਸ਼ਵਰ ਦੀ ਪ੍ਰਾਪਤੀ ਕਿਹੜੇ ਕਿਹੜੇ ਕਾਰਨ ਨੇ, ਜਿਹੜੀ ਰੁਕਾਵਟ ਹੈ। ਸਭ ਤੋਂ ਪਹਿਲਾਂ ਬਚਨ ਮਹਾਰਾਜ ਜੀ ਨੇ ਕੀਤਾ, ਆਣੀਏ ਭੋਲੀਏ ਜਿੰਦੇ, ਤੂੰ ਕਿਸ ਚੀਜ਼ ਦਾ ਮਾਣ ਕਰਨੀ ਪਈ ਹੈ, ਤੈਨੂੰ ਹੰਕਾਰ ਕਿਸ ਚੀਜ਼ ਦਾ ਹੈ? ਸਾਧ ਸੰਗਤ ਜੀ, ਗੁਰਮਤ ਦੇ ਸਿਧਾਂਤ ਅਨੁਸਾਰ ਅਸੀਂ ਸਾਰੇ ਇਹ ਗੱਲ ਮੰਨਦੇ ਹਾਂ ਕਿ ਆਤਮਾ ਜਿਹੜੀ ਏ, ਇਹ ਪਰਮਾਤਮਾ ਦਾ ਅੰਸ਼ ਹੈ, ਤੇ ਗੁਰਬਾਣੀ ਨੇ ਵੀ ਸ਼ਬਦ ਵਰਤਿਆ, ਕਹੋ ਕਬੀਰ ਇਹ ਰਾਮ ਕੀ ਅੰਸ਼। ਸਿਆਣੇ ਲੋਕ ਇਹ ਗੱਲ ਕਹਿੰਦੇ ਆ ਕਿ ਜਿਵੇਂ ਆਪਾਂ ਦੇਖਦੇ ਹਾਂ ਅਸਮਾਨ ਤੇ ਸੂਰਜ ਹੈ ਤੇ ਧਰਤੀ ਤੇ ਅੱਗ ਬਲਦੀ ਹੈ, ਹੁਣ ਭਾਵੇਂ ਅਸਮਾਨ ਤੇ ਸੂਰਜ ਹੈ ਤੇ ਭਾਵੇਂ ਜ਼ਮੀਨ ਤੇ ਅੱਗ ਦੇ ਨਿੱਕੀਆਂ ਨਿੱਕੀਆਂ ਚਿੰਗਾੜੀਆਂ ਨੇ, ਪਰ ਦੋਨਾਂ ਦਾ ਅਸਲਾ ਮੂਲ ਤਾਂ ਇੱਕੋ ਹੀ ਹੈ ਨਾ। ਹੋਰ ਸੌਖਾ, ਇੱਕ ਪਾਸੇ ਸਮੁੰਦਰ ਪਾਣੀ ਦਾ ਭਰਿਆ, ਅਥਾਹ ਬੇਅੰਤ ਗਹਿਰਾ ਹੈ, ਉਸ ਸਮੁੰਦਰ ਦੇ ਮੁਕਾਬਲੇ ਬਾਹਰ ਇੱਕ ਪਾਣੀ ਦੇ ਕਤਰੇ ਦਾ, ਪਾਣੀ ਦੀ ਬੂੰਦ ਦੀ ਹਸਤੀ ਕੀ ਹੈ? ਪਾਣੀ ਦੀ ਬੂੰਦ ਬਿਲਕੁਲ ਸੂਖਮ ਹੈ, ਛੋਟੀ ਹੈ, ਸਮੁੰਦਰ ਅਸਗਾਹ ਹੈ, ਪਰ ਇਸ ਗੱਲ ਨੂੰ ਸਾਰੇ ਵਿਗਿਆਨੀ ਸੂਝਵਾਨ ਇਹ ਜਾਣਦੇ ਆ ਕਿ ਸਮੁੰਦਰ ਦਾ ਪਾਣੀ ਤੇ ਪਾਣੀ ਦੀ ਬੂੰਦ ਦਾ ਅਸਲਾ ਇੱਕੋ ਹੀ ਹੈ। ਫਿਰ ਅਰਜ ਹੈ, ਪਾਣੀ ਦੀ ਬੂੰਦ ਤੇ ਸਮੁੰਦਰ ਦਾ ਪਾਣੀ ਸਿੱਧੇ ਪੜ੍ਹੇ ਲਿਖੇ ਕੈਮਿਸਟਰੀ ਚ ਪੜ੍ਹਦੇ ਹੁੰਦੇ ਸਾਂ H2O ਹਾਈਡਰੋਜਨ ਆਕਸੀਜਨ ਕਹਿੰਦੇ ਸਨ ਸਾਰੇ ਜੀ, ਕਿ ਅਸਲ ਚ ਸਮੁੰਦਰ ਵੀ ਉਹ ਚੀਜ਼ ਹੈ ਤੇ ਪਾਣੀ ਦੀ ਬੂੰਦ ਵੀ ਉਹ ਚੀਜ਼ ਹੈ। ਪਰ ਸਿੱਧੀ ਇੱਕ ਬੇਨਤੀ ਹੈ ਕਿ ਜਦੋਂ ਉਹ ਬੂੰਦ ਉਹ ਪਾਣੀ ਦਰਿਆ ਤੋਂ ਟੁੱਟ ਜਾਂਦਾ ਹੈ, ਹੋਰ ਥੋੜਾ ਜਿਹਾ ਸੌਖਾ ਬੇਨਤੀ ਕਰਾਂ ਕਿ ਜਦੋਂ ਪਾਣੀ ਆਪਣੇ ਮੂਲ ਤੋਂ ਆਪਣੇ ਚਸ਼ਮੇ ਤੋਂ ਟੁੱਟ ਜਾਏਗਾ ਤੇ ਯਾਦ ਰੱਖਿਓ ਨਾ ਉਹਦੇ ਚ ਸਵੱਛਤਾ ਰਹਿਣੀ ਹੈ, ਨਿਰਮਲਤਾ ਹੀ ਨਹੀਂ ਰਹਿਣੀ, ਨਾ ਉਹਨੇ ਪਿਓਰ ਰਹਿਣਾ ਹੈ, ਉਹ ਮੈਲਾ ਹੋ ਜਾਂਦਾ ਹੈ। ਪਾਣੀ ਉਹੀ ਹੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਨੇ ਪਰਮਾਤਮਾ ਸਮੁੰਦਰ ਦੀ ਤਰ੍ਹਾਂ ਹੈ, ਇਹ ਸਮਝਣ ਵਾਸਤੇ ਉਦਾਹਰਨ, ਆਤਮਾ ਬੂੰਦ ਦੀ ਤਰ੍ਹਾਂ ਹੈ। ਪਰਮਾਤਮਾ ਤੇ ਆਤਮਾ ਦਾ ਅਸਲਾ ਇੱਕੋ ਹੀ ਹੈ, ਪਰ ਇਹਦੇ ਵਿੱਚ ਵਿਛੋੜੇ ਦੀ ਇੱਕ ਦੀਵਾਰ ਪੈਦਾ ਹੋ ਗਈ, ਕੰਧ ਪੈਦਾ ਹੋ ਗਈ, ਪਰਦਾ ਪੈਦਾ ਹੋ ਗਿਆ। ਉਸ ਪਰਦੇ ਨੇ ਸੱਚ ਕਹਿ ਕੇ ਪਰਮਾਤਮਾ ਤੋਂ ਵਿਛੋੜ ਦਿੱਤਾ ਤੇ ਇਹ ਜੀਵ ਆਪਣੀ ਖੋਂਦ ਲੈ ਕੇ ਬੈਠ ਗਿਆ ਕਿ ਮੈਂ ਸਭ ਕੁਝ ਹਾਂ ਤੇ ਇਸ ਦੀ ਮੈਂ ਹੀ ਇਹਦੇ ਦੁੱਖਾਂ ਦਾ ਕਾਰਨ ਬਣੀ ਹੈ। ਸਿੱਧ ਗੋਸ਼ਟ ਵਿੱਚ ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਦੇ ਨੇ, ਇਹ ਸਿੱਧ ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਇਹਦਾ ਅਰਥ ਹੈ ਕਿ ਪੁਰਖਾ ਹੈ ਮਹਾਂਪੁਰਖੋ, ਕਿ ਇਹ ਸੰਸਾਰ ਇਹ ਜਗਤ ਦੀ ਪੈਦਾਇਸ਼ ਕਿਵੇਂ ਹੈ, ਕਿਤ ਗਿਤ ਦੁੱਖ ਬਿਨ ਸਜਾਈ, ਕਿਹੜੇ ਦੁੱਖ ਕਰਕੇ ਇਹ ਜਿਹੜਾ ਸੰਸਾਰ ਇਹ ਬਿਨਸਦਾ ਹੈ। ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖੌਮੇ ਵਿੱਚ ਜਗ ਉਪਜੈ ਪੁਰਖਾ, ਦੇਖ ਇਹਦਾ ਖਲਾਰਾ ਹੋਮੇ ਕਰਕੇ ਹੈ, ਆਪਣੀ ਖੂੰਦ ਕਰਕੇ ਹੈ। ਹੋਮੇ ਵਿੱਚ ਜਗ ਪੁਰਖ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਜਦੋਂ ਬੰਦੇ ਨੂੰ ਪਰਮੇਸ਼ਵਰ ਦਾ ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ ਹੈ ਉਦੋਂ ਇਹ ਦੁੱਖ ਸਹੇੜ ਲੈਂਦਾ ਹੈ। ਮੈਂ ਬੇਨਤੀ ਕਰਾਂ ਜੀ, ਸਭ ਤੋਂ ਵੱਡਾ ਕਾਰਨ ਸਾਡਾ ਜੀਵਾਂ ਦਾ ਪਰਮਾਤਮਾ ਨਾਲੋਂ ਹੈ। ਗੁਰਮਤ ਅਨੁਸਾਰ ਉਹਨੂੰ ਹੋਮੇ ਕਹਿ ਲਓ, ਉਹਨੂੰ ਅਹੰਗ ਕਹਿ ਲਓ, ਉਹਨੂੰ ਅਹੰਕਾਰ ਕਹਿ ਲਓ, ਉਹਨੂੰ ਹੰਕਾਰ ਕਹਿ ਲਓ, ਉਹਨੂੰ ਖੌਂ ਕਹਿ ਲਓ, ਉਹਨੂੰ ਮਾਨ ਕਹਿ ਲਓ, ਉਹਨੂੰ ਮਾਨੜਾ ਕਹਿ ਲਓ, ਉਹਨੂੰ ਗਰਭ ਕਹਿ ਲਓ। ਇਹ ਜਿਹੜੀ ਅੰਦਰ ਦੀ ਖੌਂਕ ਹੈ, ਗਰਭ ਹੈ, ਮੈਂਪਨ ਹੈ, ਅਸਲ ਚ ਇਹ ਹੀ ਪਰਮਾਤਮਾ ਤੋਂ ਸਾਡੇ ਅੰਦਰ ਦੀ ਦੂਰੀ ਬਣਾਈ ਬੈਠੀ ਹੈ। ਜਿਵੇਂ ਅਸੀਂ ਬਾਣੀ ਆਰੰਭ ਚ ਪੜ੍ਹਨੇ ਹਾਂ ਥੋੜੇ ਜਿਹੇ ਬਚਨ, ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਮਾਨੜਾ ਤੇ ਅਖੀਰ ਵਾਲੀ ਤੁਕ ਚੇਤੇ ਰੱਖਣੀ, ਆਪ ਗਵਾਈ ਹੈ ਤਾਂ ਸੋ ਪਾਈ ਹੈ। ਅੱਜ ਮਹਾਰਾਜ ਮੇਟਣ ਦੀ ਗੱਲ ਕਰ ਰਿਹਾ ਆਪਣੀ ਮੈਂ ਨੂੰ, ਸਮੁੱਚਾ ਭਾਵ ਇਹੀ ਹੋਵੇਗਾ। ਅਸੀਂ ਜਪਜੀ ਸਾਹਿਬ ਜੀ ਦਾ ਜਦੋਂ ਪਾਠ ਕਰਨੇ ਆ, ਦਾਸ ਇੱਕ ਵਾਰ ਬੇਨਤੀ ਕੀਤੀ ਸੀ ਜੀ, ਉਸ ਦੇ ਆਰੰਭ ਵਿੱਚ ਮੇਰੇ ਬਾਬਾ ਜੀ ਨੇ ਜਿਹੜਾ ਸਿਧਾਂਤ ਸਾਨੂੰ ਦੇ ਦਿੱਤਾ ਨਾ, ਉਹੀ ਗੁਰਸਿੱਖੀ ਦਾ ਸਿਧਾਂਤ ਹੈ, ਉਹੀ ਮਾਨਵਤਾ ਦਾ ਸਿਧਾਂਤ ਹੈ। ਉਹ ਸਿਧਾਂਤ ਇਹ ਹੈ ਕਿ ਮਨੁੱਖ ਨੇ ਜੀਓ ਤੇ ਬਾਹਰੋਂ ਸਚਿਆਰ ਕਿਵੇਂ ਖੋਣਾ, ਨਿਰਮਲ ਕਿਵੇਂ ਖੋਣਾ, ਪਰ ਜਿਨ੍ਹਾਂ ਨੇ ਨਿਰਮਲ ਖੋਣ ਦੇ ਯਤਨ ਕੀਤੇ ਉਹ ਹੋਮੇ ਦਾ ਸ਼ਿਕਾਰ ਹੋ ਗਏ, ਉਹਨਾਂ ਕਰਮ ਕਾਂਡਾਂ ਦਾ ਸਤਿਗੁਰਾਂ ਨੇ ਖੰਡਨ ਕੀਤਾ। ਜਿਵੇਂ ਅਸੀਂ ਪਹਿਲੀ ਪੌੜੀ ਚ ਪੜ੍ਹਨੇ ਆ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਅਰਥ ਬੜੇ ਸਰਲ ਨੇ ਜੀ। ਭਾਵੇਂ ਇਸ ਤੁਕ ਦੇ ਅਰਥ ਸਿੱਖ ਸਮਾਜ ਵਿੱਚ ਵਿਦਵਾਨਾਂ ਵਿੱਚ ਦੋ ਤਰੀਕਿਆਂ ਨਾਲ ਕੀਤੇ ਜਾਂਦੇ ਆ, ਇੱਕ ਸੋਚ ਦਾ ਅਰਥ ਵਿਚਾਰ ਮੰਡਲ ਸੋਚ, ਤੇ ਦੂਸਰਾ ਅਰਥ ਕੀਤਾ ਜਾਂਦਾ ਇਸ਼ਨਾਨ ਪਵਿੱਤਰਤਾ, ਇਹ ਤਨ ਦੀ ਸ਼ੁੱਧਤਾ। ਸਤਿਗੁਰੂ ਬਚਨ ਕਰ ਰਹੇ ਆ ਕਿ ਤਨ ਦੀ ਪਵਿੱਤਰਤਾ ਦੇ ਨਾਲ ਇੱਕ ਹਿੱਸਾ ਜ਼ਰੂਰ ਧੁੱਪਦਾ ਹੈ, ਪਰ ਸਿਰਫ ਤਨ ਧੋਣ ਦੇ ਨਾਲ ਮਨ ਸਾਫ ਨਹੀਂ ਹੁੰਦਾ। ਵਿਚਾਰਾਂ ਨਾਲ ਚਾਤੁਰਤਾ ਆ ਸਕਦੀ ਏ, ਪਰ ਕੱਲੀਆਂ ਸੋਚਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਹੁਣ ਉੱਥੇ ਅਗਲਾ ਸਵਾਲ ਇਹੀ ਹੈ, ਸਤਿਗੁਰੂ ਜੀ ਆਪ ਪ੍ਰਸ਼ਨ ਕਰਦੇ ਆ, ਕਿਵ ਸਚਿਆਰਾ ਹੋਈ ਹੈ, ਕਿਵੇਂ ਸੁੱਚੇ ਹੋ ਸਕੀ ਹੈ। ਇਹ ਖੌਮੇ ਦਾ ਪਲੇਥਨ ਜਿਹੜਾ ਲੱਗਾ, ਮੈਂ ਲਫ਼ਜ਼ ਬੜਾ ਪੁਰਾਣਾ ਵਰਤਿਆ, ਕਿ ਖੌਮੇ ਦੀ ਜਿਹੜੀ ਮੈਲ ਲੱਗੀ ਹੈ ਇਹ ਕਿਵੇਂ ਸਾਡੀ ਉਤਰੇ, ਕਿਵ ਸਚਿਆਰਾ ਹੋਈ ਹੈ। ਜਿਹਨੂੰ ਖੌਂ ਕਿਹਾ ਉਹਨੂੰ ਸਤਿਗੁਰੂ ਨੇ ਪਹਿਲੀ ਪੌੜੀ ਵਿੱਚ ਕੂੜ ਕਿਹਾ ਹੈ। ਸਤਿਗੁਰੂ ਦੇ ਬਚਨ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਹ ਜਿਹੜੀ ਝੂਠ ਦੀ ਦੀਵਾਰ ਹੈ, ਝੂਠ ਦਾ ਪਰਦਾ ਹੈ, ਇਹ ਕੂੜ ਦਾ ਖੌਮੇ ਦਾ ਪਰਦਾ ਕਿਵੇਂ ਟੁੱਟੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਪਰ ਨਾਲ ਹੀ ਅੱਗੇ ਸਮੱਤ ਵੀ ਦੇ ਦਿੱਤੀ। ਵੇਖੋ ਅੱਗੇ ਜੇ ਪ੍ਰਸ਼ਨ ਪੈਦਾ ਕੀਤਾ, ਨਾਲ ਅੱਗੇ ਉੱਤਰ ਦੇ ਦਿੱਤਾ। ਸਤਿਗੁਰਾਂ ਨੇ ਕਿਹਾ ਇਹ ਪਾਲ ਸਿਰਫ ਉਹਨਾਂ ਦੀ ਟੁੱਟਦੀ ਹੈ ਜਿਹੜੇ ਹੁਕਮੀ ਬੰਦੇ ਪਰਮਾਤਮਾ ਦੇ ਲਿਖੇ ਕੋਈ ਹੁਕਮ ਤੇ ਰਜ਼ਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਧਿਆਨ ਨਾਲ ਬੇਨਤੀ ਸੁਣਿਓ, ਜਿਹੜੀ ਦੂਸਰੀ ਪੌੜੀ ਹੈ ਉਸ ਵਿੱਚ ਕੂੜ ਸ਼ਬਦ ਨਹੀਂ ਵਰਤਿਆ। ਉਹਦੇ ਅੰਤ ਵਿੱਚ ਸਤਿਗੁਰਾਂ ਨੇ ਇਹਦੇ ਲਈ ਜਿਹੜਾ ਸ਼ਬਦ ਵਰਤਿਆ ਉਹ ਹਉਮੇ ਵਰਤਿਆ। ਪਹਿਲਾ ਹੈ ਕਿਵ ਸਚਿਆਰਾ ਹੋਈ ਹੈ, ਕਿਵ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਦੂਸਰਾ ਬਚਨ ਹੈ ਪੌੜੀ ਦਾ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆਂ ਹੈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆਂ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਅੱਗੇ ਕੂੜ ਦੀ ਥਾਂ ਹੋਰ ਸਪਸ਼ਟ ਕਰ ਦਿੱਤਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਜਿਹੜੀ ਕੂੜ ਦੀ ਪਾਲ ਹੈ ਉਹ ਮੈਂ ਹੀ ਹੈ, ਮੈਂ ਸਦਾ ਰਹਿਣ ਵਾਲੀ ਨਹੀਂ, ਇਹ ਝੂਠੀ ਹੈ, ਇਹਨੇ ਸਦੀਵ ਨਹੀਂ ਰਹਿਣਾ। ਪਰ ਝੂਠੀ ਨੇ ਬੰਦੇ ਨੂੰ ਝੂਠਿਆਂ ਕਰਕੇ ਰੱਬ ਤੋਂ ਦੂਰ ਕਰ ਦਿੱਤਾ ਹੈ। ਉੱਥੇ ਸਤਿਗੁਰੂ ਬਚਨ ਕਰ ਰਿਹਾ, ਪਹਿਲਾਂ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਬੇਨਤੀ ਸੁਣਿਓ, ਪ੍ਰਸ਼ਨ ਸੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇੱਥੇ ਦੂਸਰੀ ਪੌੜੀ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ ਕਿ ਦੇਖੋ ਭਾਈ ਗੁਰਸਿੱਖੋ, ਕਿ ਜੇ ਹੁਕਮ ਨੂੰ ਬੰਦਾ ਸਮਝ ਲਏ ਤੇ ਖੌਮੇ ਤੋਂ ਖਹਿੜਾ ਛੁੱਟ ਜਾਂਦਾ ਹੈ। ਅੱਜ ਸਤਿਗੁਰਾਂ ਨੇ ਪਹਿਲਾ ਬਚਨ ਕੀਤਾ ਕਿ ਆਪਣੇ ਅੰਦਰ ਦੀ ਏਆਣੀਏ ਭੋਲੀਏ ਜਿੰਦੇ, ਕਾਹਦਾ ਕੋਝਾ ਮਾਣ ਪੀ ਕਰਨੀ। ਕੋਝਾ ਮਾਣ ਸ਼ਬਦ ਵਰਤਿਆ ਮੈਂ, ਕਿ ਇਹ ਕਾਹਦਾ ਮਾਣ ਤੇਰਾ, ਜਿਸ ਚੀਜ਼ ਦਾ ਮਾਣ ਕਰਨੀ ਪਏ ਨੇ ਸਦਾ ਰਹਿਣਾ ਰੱਖੇ। ਕਿਉਂਕਿ ਸਭ ਤੋਂ ਵੱਡੀ ਮੁਸ਼ਕਲ, ਮੈਂ ਕੱਲ ਵੀ ਬੇਨਤੀ ਕੀਤੀ, ਕਿਤੇ ਵੀ ਚਲੇ ਜਾਈਏ, ਜੇ ਮੈਂ ਗੱਲ ਕਰ ਰਿਹਾ ਸਾਨੂੰ ਵੀ ਨਹੀਂ ਇਹ ਬਖਸ਼ਦੀ, ਇਹ ਹਰ ਬੰਦੇ ਨੂੰ ਚੰਬੜੀ ਪਈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਕਿ ਕਿਸੇ ਬੰਦੇ ਦੀ ਪੈਰ ਦੀ ਤਲੀ ਚ ਚੁੱਭ ਜਾ ਕੰਡਾ, ਤੇ ਕੰਡਾ ਚਲਾ ਜਾ ਅੰਦਰ, ਤੇ ਇੱਕ ਤਾਂ ਉਹ ਸੱਚੀ ਮੁੱਚੀ ਅੰਦਰ ਪਾਣੀ ਭਰ ਦੇਗਾ, ਤੇ ਜੇ ਮੰਨ ਲਓ ਕੰਡਾ ਲੁੱਕ ਵੀ ਜਾਏ, ਮਖਮਲੀ ਜੁੱਤੀ ਵੀ ਪਾਈ ਰੱਖੋ ਨਾ ਗੁਰਮੁਖੋ, ਯਾਦ ਰੱਖਿਓ ਉਹ ਕੰਡਾ ਫਿਰ ਵੀ ਰੜਕਦਾ ਰਹਿੰਦਾ ਹੈ। ਇਹ ਖੌਮੇ ਦਾ ਕੰਡਾ ਹੈ। ਪਰ ਫਰਕ ਇੰਨਾ ਹੈ ਕਿ ਮੈਂ ਉਦਾਹਰਨ ਦੇ ਦਿੱਤੀ, ਪੈਰ ਦੀ ਮਹਾਰਾਜ ਜੀ ਨੇ ਵੀ ਦਿੱਤੀ ਹੈ ਕਿ ਇਸ ਜਨਮ ਵਿੱਚ ਪੈਰ ਚ ਚੁੱਭਾ ਕੰਡਾ ਉਹ ਦੁੱਖ ਦਏਗਾ, ਤਕਲੀਫ ਦਏਗਾ। ਪਰ ਸੰਗਤ ਜੀ, ਜਦੋਂ ਬੰਦੇ ਦਾ ਸਰੀਰ ਖਤਮ ਹੋਵੇਗਾ, ਜੇ ਮੰਨ ਲਓ ਕੰਡਾ ਵਿੱਚ ਰਹਿ ਗਿਆ, ਤੇ ਉਹ ਕੰਡੇ ਨੇ ਸਰੀਰ ਨਾਲ ਹੀ ਸੜ ਜਾਣਾ। ਬਾਹਰ ਕਿੱਕਰ ਦਾ ਕੰਡਾ ਸਰੀਰ ਦੇ ਨਾਲ ਹੀ ਖਤਮ ਹੋ ਜਾਂਦੀ ਹੋਂਦ, ਪਰ ਖੌਮੇ ਦਾ ਕੰਡਾ ਐਸਾ ਹੈ ਕਿ ਜਿਹੜਾ ਸਰੀਰ ਦੇ ਮਰਨ ਤੋਂ ਬਾਅਦ ਅਗਲੇ ਜਨਮ ਚ ਫਿਰ ਚੁੱਭਣ ਲੱਗ ਪੈਂਦਾ ਹੈ। ਮਹਾਰਾਜ ਜੀ ਨੇ ਕਿਹਾ ਇਹ ਖਹਿੜਾ ਨਹੀਂ ਛੱਡਦਾ। ਸਤਿਗੁਰਾਂ ਦਾ ਬਚਨ ਕਹਿ, ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਖੌਮੇ ਕੰਡਾ ਹੈ। ਉਸ ਬੰਦੇ ਅੰਦਰ ਖੌਮੇ ਦਾ ਹੰਕਾਰ ਦਾ ਕੰਡਾ ਹੈ। ਪਰ ਦੇਖੋ ਆਪਾਂ ਪਹਿਲੀ ਇਸ ਤੁਕ ਤੇ ਕਥਾ ਕਰ ਰਹੇ ਹਾਂ ਕਿ ਭੋਲੀਏ ਤੂੰ ਹੰਕਾਰ ਕਾਹਦਾ ਕਰ ਰਹੀ ਹੈ, ਤੇ ਅੱਗੇ ਆਪਾਂ ਵਿਚਾਰਾਂਗੇ ਕਿ ਬਾਹਰ ਝੱਲੀਏ ਤੁਰੀ ਫਿਰਨੀ ਹੈ, ਸ਼ੌ ਤਾਂ ਤੇਰੇ ਖਿਰਦੇ ਘਰ ਦੇ ਵਿੱਚ ਹੈ। ਸਤਿਗੁਰੂ ਬਚਨ ਕਰ ਰਹੇ ਨੇ, ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਖੌਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਜਿਉਂ ਜਿਉਂ ਬੰਦਾ ਵਿਚਰਦਾ ਇਹ ਖੌਮੇ ਦਾ ਕੰਡਾ ਇਹਨੂੰ ਦਿਨ ਰਾਤ ਤੰਗ ਕਰਦਾ ਹੈ। ਪਰ ਇਹ ਖੌਮੇ ਜਿਹੜੀ ਹੈ, ਜਿਹਨੂੰ ਆਪਾਂ ਅਹੰਕਾਰ ਕਹਿ ਲਈਏ, ਮਾਣ ਕਰ ਲਈਏ, ਇਹ ਜਿੱਥੇ ਮਰਜ਼ੀ ਕਿਸੇ ਰੂਹ ਵਿੱਚ ਕਿਸੇ ਸ਼ਕਲ ਵਿੱਚ ਵੀ ਇਹ ਪ੍ਰਗਟ ਹੋ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਂਝ ਸਾਨੂੰ ਸਮੱਤ ਦਿੱਤੀ ਹੈ ਜੀ, ਬਾਣੀ ਚ ਵਾਰ ਵਾਰ ਸਮਝਾਇਆ। ਸੁਖਮਨੀ ਸਾਹਿਬ ਜੀ ਦੇ ਆਪ ਬਾਰਵੀਂ ਅਸ਼ਟਪਦੀ ਪੜ੍ਹਦੇ ਹੋ, ਉਹਦੇ ਵਿੱਚ ਸਤਿਗੁਰੂ ਨੇ ਜ਼ਿਆਦਾ ਇਸ ਦੀ ਜ਼ਿਕਰ ਕੀਤਾ ਕਿ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਕਿ ਸੁਖੀ ਵਸਦਾ ਹੈ ਮਸਕੀਨ। ਮਸਕੀਨ ਦਾ ਲਫ਼ਜ਼ੀ ਅਰਥ ਨਿਮਰਤਾ ਵਿੱਚ ਰਹਿਣ ਵਾਲਾ, ਗਰੀਬੀ ਵਿੱਚ ਰਹਿਣ ਵਾਲਾ, ਜਿਹੜਾ ਅੰਦਰੋਂ ਖੋਮੇ ਨੂੰ ਮਾਰ ਚੁੱਕਾ ਹੈ। ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ, ਆਪਣੇ ਆਪ ਨੂੰ ਖੋਮੇ ਨੂੰ ਨਿਵਾਰ ਦਿੱਤਾ, ਛੱਡ ਦਿੱਤੀ ਮੈਂ, ਆਪ ਨਿਵਾਰ ਤਲੇ ਸਭ ਤੋਂ ਨੀਵਾਂ ਬਣ ਕੇ ਰਹਿੰਦਾ ਹੈ, ਉੱਚਾ ਨਹੀਂ। ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਤੇ ਨਾਲ ਵਚਨ ਹੈ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ। ਇਹ ਕੋਝਾ ਹੀ ਮਾਣ ਹੈ ਨਾ, ਇਹ ਅਨੜੀਏ ਮਾਨੜਾ ਕਾਏ ਕਰੇ, ਕਾਹਦਾ ਹੰਕਾਰ ਵੀ ਕਰਨੀ। ਮਹਾਰਾਜ ਵਚਨ ਕਰ ਰਹੇ ਨੇ ਕਿ ਧਨ ਭੂਮਿਕਾ ਜੋ ਕਰੈ ਅਭਿਮਾਨ, ਉਹ ਜਿਹੜਾ ਹੰਕਾਰ ਕਰਦਾ ਹੈ, ਤੇ ਮਹਾਰਾਜ ਕਹਿੰਦੇ ਉਹ ਮੂਰਖ ਹੈ, ਅਗਿਆਨੀ ਹੈ। ਤੇ ਅਗਲਾ ਬਚਨ, ਕਰ ਕਿਰਪਾ ਜਿਸ ਕੈ ਖਿਰਦੈ ਗਰੀਬੀ ਵਸਾਵੈ, ਨਾਨਕ ਇਹਾ ਮੁਕਤ ਆਗੈ ਸੁਖ ਭਾਵੈ। ਮੇਰੀ ਬੇਨਤੀ ਹੈ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ। ਹੁਣ ਇਹਦੇ ਵਿੱਚ ਦੇਖੋ, ਬੜਾ ਸਪਸ਼ਟ ਕਹਿ ਦਿੱਤਾ, ਬੰਦੇ ਕੋਲ ਰਾਜ ਭਾਗ ਹੁੰਦਾ, ਕੋਈ ਨੀ ਬਚਿਆ ਮਾਈ ਕਾ ਲਾਲ। ਸੱਚ ਹੈ, ਤੁਲਸੀ ਦਾ ਇੱਕ ਬੋਲ ਹੈ, ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਹਿੰਦੇ ਨੇ ਕੋਈ ਦੁਨੀਆ ਚ ਇਹੋ ਜਿਹਾ ਬੰਦਾ ਪੈਦਾ ਹੋਇਆ, ਜਿਸ ਬੰਦੇ ਕੋਲ ਸ਼ੋਹਰਤ ਪੈਸਾ ਪਦਵੀ ਹੋਵੇ ਤੇ ਬੰਦਾ ਹੰਕਾਰ ਤੋਂ ਬਚ ਜਾਏ? ਕਹਿਣ ਲੱਗੇ ਕੋਈ ਨਹੀਂ, ਕੋਈ ਨੀ ਬਚਿਆ। ਇਸ ਸੰਸਾਰ ਵਿੱਚ ਜਿਸ ਕੋਲ ਪਦਵੀ ਆ ਗਈ, ਸ਼ੋਹਰਤ ਆ ਗਈ, ਪੈਸਾ ਆ ਗਿਆ, ਖਿਮਾ ਕਰਦੇ ਆ, ਜੇ ਹੰਕਾਰ ਆਪਣੇ ਆਪ ਹੀ ਅੰਦਰ ਆਏਗਾ, ਉਹਨੇ ਆਪਣੇ ਆਪ ਅੰਦਰ ਪ੍ਰਵੇਸ਼ ਕਰਨਾ, ਕਿਉਂਕਿ ਨਿਮਰਤਾ ਜਿੱਥੇ ਨਾ ਹੋਵੇ ਉੱਥੇ ਹੰਕਾਰ ਹੀ ਆਸਨ ਲਾ ਕੇ ਬੈਠਦਾ। ਸਤਿਗੁਰੂ ਦਾ ਹੁਣ ਬਚਨ ਹੈ, ਇਹ ਜੇ ਆਪਾਂ ਕੋਈ ਸ਼ਬਦ ਕਹੀਏ ਜੀ, ਆਪਾਂ ਸ਼ੱਕ ਕਰਾਂਗੇ ਜੀ, ਮਨ ਘੜਤ ਬਾਤ ਹੋ ਸਕਦੀ ਹੈ, ਕਿਉਂਕਿ ਜਿਵੇਂ ਅੱਜ ਕੱਲ੍ਹ ਲੋਕ ਸੋਚਦੇ ਆ, ਤੇ ਮੈਂ ਕਿਸੇ ਦਾ ਉੱਤਰ ਨਹੀਂ ਦੇ ਰਿਹਾ, ਪਰ ਮੈਂ ਤਾਂ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਕਈ ਵਾਰੀ ਕਿਸੇ ਗੱਲ ਨੂੰ ਸਮਝਾਉਣ ਵਾਸਤੇ ਉਦਾਹਰਨ ਅਲੰਕਾਰ ਆਪ ਸਿਰਜਣੇ ਪੈਂਦੇ ਆ। ਹੁਣ ਮੈਂ ਇੱਕ ਦੋ ਸਿਰਫ ਬੇਨਤੀਆਂ ਕਰਾਂਗਾ। ਕੋਇਲ ਹੈ, ਕੋਇਲ ਦਾ ਰੰਗ ਕਾਲਾ ਹੈ, ਇਹ ਵਿਸ਼ਾ ਨਹੀਂ ਤੇ ਮੈਂ ਤੁਹਾਡਾ ਖੰਡਾ ਵੀ ਨਹੀਂ ਬੰਨ ਦੇਣਾ ਚਾਹੁੰਦਾ। ਕੋਇਲ ਅੰਬਾਂ ਨੂੰ ਬੂਰ ਪੈਂਦਾ ਤੇ ਉਹ ਕੂਕਦੀ ਹੈ। ਹੁਣ ਮੇਰੀ ਇੱਕ ਬੇਨਤੀ ਹੈ, ਕੋਇਲ ਕੂਕੇਗੀ, ਉਹਦੀ ਆਵਾਜ਼ ਸਾਨੂੰ ਮਿੱਠੀ ਲੱਗੇਗੀ, ਪਰ ਅਸੀਂ ਕੋਇਲ ਨੂੰ ਸੰਬੋਧਨ ਕਰਾਂਗੇ ਤੇ ਸਾਨੂੰ ਉੱਤਰ ਦੇਵੇਗੀ? ਫਿਰ ਬੇਨਤੀ ਸੁਣੋ, ਸਾਡੇ ਘਰ ਦੇ ਅੰਬ ਦੇ ਰੁੱਖ ਤੇ ਕੋਇਲ ਬੈਠੀ ਕੂਕ ਰਹੀ ਹੈ, ਤੇ ਮੈਂ ਉਹਨੂੰ ਪੁੱਛ ਲੈਂਦਾ ਕਿ ਤੂੰ ਕਿਉਂ ਇੰਨਾ ਸੋਜ ਭਰੀ ਆਵਾਜ਼ ਚ, ਕਿਉਂ ਇੰਨੀ ਦਰਦ ਭਰੀ ਆਵਾਜ਼ ਚ ਕੂਕ ਰਹੀ ਹੈ? ਉਹਨੇ ਕੀ ਉੱਤਰ ਦੇਣਾ? ਉਹ ਕੂਕੇਗੀ। ਪਰ ਬਾਬਾ ਫਰੀਦ ਸਾਹਿਬ ਜਦੋਂ ਬਿਰਖਾ ਦੀ ਗੱਲ ਸਮਝਾਉਂਦੇ ਨੇ, ਉਦੋਂ ਉਹ ਉਦਾਹਰਨ ਕੋਇਲ ਦੀ ਲੈਂਦੇ ਨੇ, ਤੇ ਪੜ੍ਹਿਆ ਲਿਖਿਆ ਤਾਂ ਕਹਿ ਦੂਗਾ ਅੱਜ ਇਹ ਕੋਇਲ ਬੋਲ ਸਕਦੀ ਹੈ ਜੀ, ਪਰ ਗੁਰਬਾਣੀ ਚ ਬੋਲੀ ਕਾਲੀ ਕੋਇਲ, ਤੂੰ ਕਿਤ ਗੁਣ ਕਾਲੀ, ਤੇ ਅੱਗੋਂ ਉੱਤਰ ਮਿਲਦਾ ਆਪਣੇ ਪ੍ਰੀਤਮ ਕਹਿ ਹੋ ਬਿਰਖ ਹੈ ਜਾਲੀ। ਹੁਣ ਇਹਨੂੰ ਆਪਾਂ ਕੀ ਕਹਾਂਗੇ ਜੀ ਉਦਾਹਰਨ? ਮੈਂ ਫਿਰ ਬੇਨਤੀ ਕਰਾਂਗਾ, ਇੱਕ ਨੀ ਬੇਅੰਤ ਸ਼ਬਦ ਨੇ ਜੀ ਆਪਣੇ ਕੋਲ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੇਖੋ, ਹਲਟ ਚੱਲਦਾ ਸੀ, ਉਹਦੇ ਵਿੱਚ ਟਿਕ ਟਿਕ ਦੀ ਆਵਾਜ਼ ਆਉਂਦੀ ਹੈ, ਤੇ ਸਤਿਗੁਰੂ ਜੀ ਨੇ ਬਾਣੀ ਚ ਕਿਹਾ, ਹਲਟ ਪੀ ਤੂੰ ਤੱਕ ਤੂੰ ਤੂੰ ਕਰੈ ਬੋਲੈ ਭਲੀ ਬਾਣ, ਕਿ ਹਲਟ ਜਿਹੜਾ ਉਹ ਵੀ ਬੋਲ ਰਿਹਾ ਹੈ, ਤੇ ਕਿਉਂ ਤੂੰ ਉੱਚੀ ਬੋਲੀ ਜਾਣਾ? ਹਲਟ ਉੱਚੀ ਨਾ ਬੋਲ, ਕਿਉਂਕਿ ਸਾਹਿਬ ਤਾਂ ਹਿਰਦੇ ਚ ਵੱਸਦਾ, ਤੂੰ ਕੂਕੀ ਕਿਉਂ ਜਾ ਰਿਹਾ ਹੈ? ਹੁਣ ਮੈਨੂੰ ਦੱਸੋ, ਹਲਟ ਬੋਲਦਾ ਜੀ? ਉਹ ਸਿਰਫ ਸਾਊਂਡ ਦੇ ਰਿਹਾ ਹੈ, ਸਰੋਵਰ ਪਾਣੀ ਦਾ ਭਰਿਆ ਹੈ, ਉਸ ਵਿੱਚ ਨਿਰਮਲਤਾ ਹੀ ਹੈ, ਪਰ ਜੇ ਕਿਤੇ ਪਾਣੀ ਉਹਦੇ ਤੋਂ ਬੰਦ ਹੋ ਜਾਏ ਤਲਾਬ ਦਾ, ਤੇ ਪਾਣੀ ਜਿੱਥੋਂ ਆ ਰਿਹਾ ਉੱਥੋਂ ਸੋਮੇ ਨਾਲ ਟੁੱਟ ਜਾਏ ਤਲਾਬ, ਤੇ ਉਹਦਾ ਪਾਣੀ ਦਾ ਰੰਗ ਕਾਲਾ ਪੈ ਜਾਂਦਾ, ਤੇ ਬਾਬਾ ਜੀ ਤਾਂ ਸਰੋਵਰ ਨੂੰ ਵੀ ਪੁੱਛ ਲੈਂਦੇ ਆ, ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ, ਕਹਿ ਦੋ ਖੜੇ ਸੜਿਓ ਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਇਹ ਪ੍ਰਸ਼ਨ ਹੈ ਬਾਬਾ ਜੀ ਦਾ, ਤੇ ਸਰੋਵਰ ਉੱਤਰ ਦਿੰਦਾ, ਜਾਣਾ? ਕਹਿੰਦਾ ਬਾਬਾ ਜੀ ਮੈਨੂੰ ਪਤਾ ਹੈ ਮੈਂ ਕਿਉਂ ਕਾਲਾ ਹੋ ਗਿਆ। ਮੈਂ ਇੱਕ ਬੇਨਤੀ ਕਰਾਂਗਾ, ਅਸੀਂ ਕੋਈ ਗੁਰੂ ਜੀ ਦੀਆਂ ਰੀਸਾਂ ਨਹੀਂ ਕਰਦੇ, ਪਰ ਜਦੋਂ ਵੀ ਕੋਈ ਕਥਾ ਵਿਚਾਰ ਕਰਦਾ, ਇਹ ਗੱਲ ਯਾਦ ਰੱਖਿਓ, ਭਾਵੇਂ ਗੱਲ ਛੋਟੀ ਹੈ, ਉਹਨੂੰ ਸ਼ਿੰਗਾਰੇਗਾ ਉਹਦੇ ਚ ਭਾਵਨਾ ਪੈਦਾ ਕਰੇਗਾ। ਉਹ ਵਕਤ ਹੀ ਕਾਹਦਾ ਜਿਹੜੀ ਛੋਟੀ ਗੱਲ ਨੂੰ ਵਿਸਤਾਰ ਨਾ ਕਰ ਸਕੇ ਤੇ ਵਿਸਤਾਰ ਨੂੰ ਚਾਰ ਸ਼ਬਦਾਂ ਚ ਬਿਆਨ ਨਾ ਕਰ ਸਕੇ, ਵਕਤਾਪਨ ਥੋੜਾ ਹੋ ਸਕਦਾ। ਮੈਂ ਇਸ ਕਰਕੇ ਆਪ ਜੀ ਨੂੰ ਇੱਕ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਣ ਬਚਨ ਕਿਹਾ, ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਕਾਹਦਾ ਕੋ ਜਮਾਨ। ਜਿਸ ਬੰਦੇ ਦੇ ਅੰਦਰ ਰਾਜ ਭਾਗ ਦਾ ਹੰਕਾਰ ਹੈ, ਇੱਥੇ ਉਹਨੂੰ ਸਲੂਟ ਵੱਜਦੇ ਆ, ਸਜਦੇ ਹੁੰਦੇ ਆ, ਪਰ ਵਾਹਿਗੁਰੂ ਜੀ ਕਹਿੰਦੇ ਇਹੋ ਜਿਹਾ ਰਾਜਾ ਹੰਕਾਰੀ ਪਰਮਾਤਮਾ ਦੀ ਦਰਗਾਹ ਨਹੀਂ ਦੋਜ਼ਕ ਦੇ ਵਿੱਚ ਕੁੱਤਾ ਬਣਦਾ ਹੈ। ਹੁਣ ਮੈਂ ਸ਼ਬਦ ਮੇਰੇ ਨਹੀਂ ਬਾਬਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ, ਕੋਜੜਾ ਮਾਣ ਕਿਉਂ ਕਰੀਏ। ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨਵੰਤ। ਜਿਸ ਨੂੰ ਇਹ ਹੰਕਾਰ ਕੋਝਾ ਮਾਣ ਹੈ, ਮੇਰੇ ਕੋਲ ਜਵਾਨੀ, ਮੇਰੇ ਕੋਲ ਸੁੰਦਰਤਾ, ਮੇਰਾ ਰੂਪ, ਮੇਰਾ ਸੁਹਾਪਣ, ਗੁਰਮੁਖੋ ਇਹ ਕੋਝਾ ਮਾਣ ਕਰਕੇ ਕਰਤਾਰ ਨੂੰ ਪਾ ਸਕੇਗੀ ਜਿੰਦੇ ਮੇਰੀਏ? ਮਹਾਰਾਜ ਕਹਿੰਦੇ ਜਿਹੜਾ ਬੰਦਾ ਆਪਣੀ ਜਵਾਨੀ ਦਾ ਹੰਕਾਰ ਕਰਦਾ ਹੈ ਉਸ ਬੰਦੇ ਦਾ ਜੀਵਨ ਇਸ ਤਰ੍ਹਾਂ ਬਣ ਜਾਂਦਾ ਜਿਵੇਂ ਇੱਕ ਗੰਦਗੀ ਦਾ ਕੀੜਾ। ਫਿਰ ਬਿਰਤੀ ਹੈ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਬਿਸ਼ਟਾਂ ਕਾ ਜੰਤ। ਤੇ ਸਤਿਗੁਰਾਂ ਨੇ ਬਾਣੀ ਚ ਬੜੀਆਂ ਉਦਾਹਰਨਾਂ ਦਿੱਤੀਆਂ ਜਿਹੜੀਆਂ ਸੁਹਾਪਣ ਬਾਰੇ ਆਪਾਂ ਹੰਕਾਰ ਕਰਨੇ ਆ, ਸਕਿਨ ਦਾ ਰੰਗ ਚਿੱਟਾ ਹੈ, ਸੁਹਾਪਣ ਬੜਾ ਸੋਹਣਾ ਹੈ, ਪਰਮਾਤਮਾ ਨੇ ਕੱਦ ਕਾਠ ਬੜਾ ਦਿੱਤਾ ਹੈ। ਚਲੋ ਇੱਕ ਉਦਾਹਰਨ ਆਪਾਂ ਹੋਰ ਲੈ ਲੈਂਦੇ ਹਾਂ। ਮੈਂ ਯਤਨ ਵੈਸੇ ਕਰਨਾ ਉਹਨਾਂ ਸੰਗਤ ਜੀ ਕਿ ਆਪਾਂ ਬਾਣੀ ਵਿੱਚੋਂ ਹੀ ਸਤਿਗੁਰੂ ਜੀ ਦੇ ਦਰਸ਼ਨ ਕਰੀਏ। ਹਾਲਾਂਕਿ ਕਈ ਵਾਰੀ ਸੁਣਨੂੰ ਮਿਲਦਾ ਵੀ ਹੈ ਕਿ ਕਹਾਣੀ ਕੋਈ ਸਾਖੀ ਆਪਾਂ ਜ਼ਰੂਰ ਕਰਨੇ ਆ ਸਮੇਂ ਅਨੁਸਾਰ, ਪਰ ਗੁਰਮੁਖੋ ਆਪ ਜੀ ਸਹਿਜ ਪਾਠ ਸਾਰੇ ਕਰਿਆ ਕਰੀਏ। ਅਕਸਰ ਮੈਂ ਕਹਿੰਦਾ ਚਾਰ ਅੰਗ ਰੋਜ਼ ਕਰੋ ਤੇ ਇੱਕ ਸਾਲ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਜਾਂਦਾ ਹੈ। ਉਸ ਪਾਠ ਤੋਂ ਬਾਅਦ ਅਰਥਾਂ ਸਮੇਤ, ਤੇ ਜੇ ਬੇਨਤੀ ਕਰਾਂ ਕਿ ਜੇ ਕਿਸੇ ਸੱਜਣ ਨੇ, ਮੈਂ ਕਿਸੇ ਟੀਕੇ ਨੂੰ ਨਿੰਦਾਂਗਾ ਨਹੀਂ, ਕਿਸੇ ਟੀਕਾਕਾਰ ਦੀ ਇੰਨੀ ਸਮਰੱਥਾ ਨਹੀਂ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲ ਅਰਥ ਕਰ ਜਾਏ। ਹਾਂ, ਮੁਕੰਮਲ ਅਰਥ ਦਾ ਇਹ ਨਹੀਂ ਕਿ ਟੀਕਾ ਪੂਰਾ ਨਾ ਕਰੇ, ਟੀਕਾ ਪੂਰਾ ਹੋ ਸਕਦਾ, ਪਰ ਅਸੀਂ ਜੀਵ ਫਿਰ ਵੀ ਅਲਪਾਗਾਂ। ਜਿਸ ਅਵਸਥਾ ਵਿੱਚ ਦਾਤਾਰ ਨੇ ਬਾਣੀ ਉਚਾਰਨ ਕੀਤੀ ਏ, ਟੀਕਾਕਾਰ ਦੀ ਸੁਰਤ ਹੋ ਸਕਦਾ ਓਨੀ ਉੱਚੀ ਨਾ ਉੱਠੀ ਹੋਵੇ। ਉਹਦੇ ਕੋਲ ਅੱਖਰ ਨੇ, ਉਹਦੇ ਕੋਲ ਭੰਡਾਰਾ ਹੈ, ਸ਼ਬਦ ਕੋਸ਼ ਹੈ, ਉਹ ਸ਼ਬਦ ਕੋਸ਼ ਰਾਹੀਂ ਪੁਰਾਣੇ ਟੀਕਿਆਂ ਰਾਹੀਂ ਅੱਗੇ ਸਿਰਜਣਾ ਕਰ ਸਕਦਾ। ਪਰ ਮੇਰੀ ਬੇਨਤੀ ਹੈ ਕਥਾ ਹੋਵੇ, ਟੀਕਾ ਹੋਵੇ, ਅਰਥ ਹੋਣ, ਜੀ ਸਦਕੇ ਕਰੀਏ, ਪਰ ਅਰਥ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਗੁਰੂ ਕਾਲ ਦੇ ਵਿੱਚ ਗੁਰੂ ਸਾਹਿਬ ਆਪ ਕਥਾ ਕਰਦੇ ਰਹੇ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਥਾ ਕਰਦੇ ਸਨ ਜੀ, ਗੁਰੂ ਗੋਬਿੰਦ ਸਿੰਘ ਜੀ ਆਪ ਕਥਾ ਕਰਦੇ ਸਨ। ਸਾਡੇ ਕੋਲ ਦੋ ਉਦਾਹਰਨਾਂ ਨੇ ਜੀ ਹਿਸਟਰੀ ਵਿੱਚ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਭਾਈ ਕਰਮ ਚੰਦ ਦੇ ਕਹਿਣ ਤੇ ਕਸ਼ਮੀਰ ਜਪਜੀ ਸਾਹਿਬ ਦੇ ਅਰਥ ਕੀਤੇ ਸਨ, ਕਥਾ ਕੀਤੀ ਸੀ। ਤੇ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਦੇ ਭਾਈ ਪਿੰਡੀ ਲਾਲ ਨੂੰ ਜਪਜੀ ਸਾਹਿਬ ਦੇ ਭਾਵ ਅਰਥ ਸੁਣਾਏ ਸਨ। ਹੋਰ ਬੇਨਤੀ, ਸਾਡੀ ਇਹ ਰਵਾਇਤ ਕਹਿੰਦੀ ਹੈ ਕਿ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਭਾਈ ਮਨੀ ਸਿੰਘ ਜੀ ਤੋਂ ਕਰਾਈ ਤੇ ਮੇਰੀ ਸੱਚੀ ਸਰਕਾਰ ਨੇ, ਬਾਦਸ਼ਾਹ ਦਰਵੇਸ਼ ਨੇ 48 ਗੁਰਸਿੱਖਾਂ ਨੂੰ ਆਪਣੇ ਮੁਖਾਰਬਿੰਦ ਤੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਸੁਣਾਏ ਸਨ। ਇਹ ਸਾਡੀ ਪਰੰਪਰਾ ਕਹਿ ਰਹੀ ਹੈ ਜੀ। ਉੱਥੋਂ ਗਿਆਨੀਆਂ ਦੀ ਦਮਦਮੀ ਟਕਸਾਲ ਕਹੋ, ਗਿਆਨੀਆਂ ਦੀਆਂ ਟਕਸਾਲਾਂ ਚੱਲਦੀਆਂ ਨੇ ਉੱਥੋਂ ਅਰਥਾਂ ਦੀਆਂ, ਅਸੀਂ ਉਹਨੂੰ ਉਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਅਰਥ ਕੀਤੇ। ਪਰ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਮੈਂ ਭਾਈ ਨੰਦ ਲਾਲ ਸ਼ਬਦ ਵਰਤੇ ਹੈ, ਪਰ ਯਾਦ ਰੱਖਿਓ ਇਹ ਭਾਈ ਨੰਦ ਲਾਲ ਗੋਇਆ ਦੇ ਭਰਾ ਨਹੀਂ, ਇਹ ਪਿੰਡੀ ਲਾਲ ਤੇ ਨੰਦ ਲਾਲ ਦੋ ਬ੍ਰਾਹਮਣ ਭਰਾ ਸਨ। ਨੰਦ ਲਾਲ ਉਹ ਹੈ ਜਿਹਦੀ ਇੱਕ ਬਚਨ ਪੜ੍ਹਦੇ ਹਾਂ, ਇੱਕ ਦਿਨ ਕਲਗੀ ਇੱਕ ਦਿਨ ਸਤਿਗੁਰੂ ਪਾਸੋਂ ਪ੍ਰੇਮ ਸੁਰਾਈ ਪੀਤੀ, ਮਸਤਕ ਸਾਏ ਭਾਏ ਅਸਾਡੀ ਲਿਖੀ ਫਕੀਰੀ ਸੋ ਮਸਤਕ ਤਰ ਲੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਆਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਗੋਇਆ ਦੀਆਂ ਸਤਰਾਂ ਨਹੀਂ, ਇਹ ਗਜ਼ਲਾਂ ਵਾਲੇ ਭਾਈ ਨੰਦ ਲਾਲ ਸਾਹਿਬ ਨਹੀਂ। ਗੁਰਮੁਖੋ ਇਹ ਨੰਦ ਲਾਲ ਬ੍ਰਾਹਮਣ ਹੈ, ਇਹਦੇ ਭਰਾ ਦਾ ਨਾਮ ਸੀ ਪਿੰਡੀ ਲਾਲ। ਇਹ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਵਿਦਿਆ ਦਰਬਾਰ ਬਾਰੇ ਲਿਖਿਆ ਤੇ ਉਹ ਪੜਨ ਵਾਲਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਦਿਆ ਦਰਬਾਰ, ਉਹਦੇ ਵਿੱਚ 34 ਲਿਖਾਰੀ ਨੇ, 52 ਕਵੀ ਨੇ, ਕਿੰਨੇ ਲਿਖਾਰੀ ਮਹਾਰਾਜ ਦੇ ਬਚਨ ਲਿਖਦੇ ਪਏ ਆ। ਉਹ ਕਹਿੰਦੇ ਨੇ 4 ਲਿਖਾਰੀ ਹਰ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਜ਼ੂਰੀ ਵਿੱਚ ਰਹਿੰਦੇ ਆ, ਜੋ ਮਹਾਰਾਜ ਬੋਲਦੇ ਆ ਉਹ ਸੱਚੇ ਪਾਤਸ਼ਾਹ ਜੀ ਦੇ ਬੋਲ ਲਿਖੀ ਜਾਂਦੇ ਆ। ਮੈਂ ਤਾਂ ਬੇਨਤੀ ਕੀਤੀ ਉਸ ਪਿੰਡੀ ਲਾਲ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਜਪਜੀ ਸਾਹਿਬ ਦੇ ਅਰਥ ਭਾਵ ਅਰਥ ਸਮਝਾਏ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਅਰਥ ਕੀਤੇ ਜਪਜੀ ਸਾਹਿਬ ਜੀ ਦੇ ਕਸ਼ਮੀਰ। ਤੇ ਜਿਸ ਦਿਨ ਅਰਥ ਮੁਕੰਮਲ ਹੋਏ, ਕਿਉਂ ਕਹਾਂ ਵੀ ਜਪਜੀ ਸਾਹਿਬ ਦੀ ਕਥਾ ਸੰਪੂਰਨ ਹੋਈ, ਤੇ ਭਾਈ ਕਰਮਚੰਦ ਜੀ ਨੇ, ਸੰਗਤ ਨੇ ਗੁਰਦੇਵ ਦਾ ਸ਼ੁਕਰਾਨਾ ਕੀਤਾ, ਮੀਰੀ ਪੀਰੀ ਦੀ ਸਰਕਾਰ ਮਹਾਰਾਜ ਜੀ ਆਪ ਜੀ ਦਾ ਸ਼ੁਕਰ ਕਿ ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਸੁਣਾਏ ਤੇ ਸਤਿਗੁਰਾਂ ਨੇ ਜਿਹੜੇ ਬੋਲ ਕਹੇ ਉਹ ਹਰ ਕਥਾ ਕਰਨ ਵਾਲੇ ਵਕਤੇ ਨੂੰ ਸਾਨੂੰ ਪੱਲੇ ਬੰਨਣੇ ਚਾਹੀਦੇ ਨੇ। ਉਹ ਬੋਲ ਇਤਿਹਾਸ ਦੇ ਨੇ, ਬਹੁਰ ਸ਼੍ਰੀ ਮੁਖ ਬਚਨ ਪਖਾਨੋ ਕਥਾ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਇਹ ਬਚਨ ਕੀਤਾ, ਅਰਥ ਯਾਹੇ ਗੁਰੂ ਨਾਨਕ ਜਾਨੋ, ਇਹਨਾਂ ਜਪਜੀ ਸਾਹਿਬ ਦੇ ਅਰਥਾਂ ਨੂੰ ਮੇਰੇ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਜਾਣਨ। ਸੰਗਤ ਜੀ, ਦੂਰ ਦੂਰ ਤੱਕ ਆਪ ਸੁਣ ਰਹੇ ਹੋ, ਮੈਂ ਫਿਰ ਬੇਨਤੀ ਕਰਾਂਗਾ, ਹਰ ਗੁਰਸਿੱਖ ਇੱਕ ਗੱਲ ਪੱਕੇ ਬਣ ਲਈਏ ਪੱਲੇ, ਆਪਣੇ ਬੱਚਿਆਂ ਨੂੰ ਜਿਹੜੀ ਮਰਜ਼ੀ ਕੋਈ ਤਲੀਮ ਦੇ, ਡਾਕਟਰ ਬਣਾਏ, ਵਕੀਲ ਬਣਾਏ, ਇੰਜੀਨੀਅਰ ਬਣਾਏ, ਰਾਜਨੇਤਾ ਬਣਾਏ, ਜੋ ਮਰਜ਼ੀ ਬਣਾਏ, ਪਰ ਬਾਕੀ ਸਾਰੇ ਗੁਣ ਬਾਅਦ ਵਿੱਚ, ਪਹਿਲਾਂ ਹਰ ਸਿੱਖ ਦੇ ਬੱਚੀ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਨਾ ਆਉਣਾ ਚਾਹੀਦਾ ਹੈ। ਜੇ ਆਪਾਂ ਪਾਠ ਨਹੀਂ ਕਰਦੇ, ਭਾਵੇਂ ਕੋਈ ਕਥਾ ਕਰਦਾ, ਭਾਵੇਂ ਕੀਰਤਨ ਕਰਦਾ, ਪ੍ਰਬੰਧਕ ਹੈ, ਮੈਂ ਖਿਮਾ ਕਰਿਓ, ਜਿਸ ਪ੍ਰਬੰਧਕ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਨਹੀਂ ਲੈਣਾ ਆਉਂਦਾ, ਜਿਸ ਪ੍ਰਬੰਧਕ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਨਹੀਂ ਕਰਨਾ ਆਉਂਦਾ, ਉਹਨੂੰ ਗਿਰਵਾਨ ਵੀ ਝਾਤੀ ਜ਼ਰੂਰ ਮਾਰ ਲੈਣੀ ਚਾਹੀਦੀ, ਮੈਨੂੰ ਪ੍ਰਬੰਧਕ ਹੋਣਾ ਚਾਹੀਦਾ ਕਿ ਨਹੀਂ, ਕਿਉਂਕਿ ਪ੍ਰਬੰਧ ਕਰ ਰਿਹਾ ਉਸ ਧਰਮ ਸਥਾਨ ਦਾ। ਮੈਂ ਖੌਮੇ ਚ ਨਹੀਂ ਕਹਿ ਰਿਹਾ, ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ, ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੀਏ। ਕਦੀ ਇਸ ਤਰ੍ਹਾਂ ਪਾਠ ਜਿਵੇਂ ਆਪਾਂ ਭਾਈ ਸਾਹਿਬ, ਮੈਨੂੰ ਬੜੀ ਪਿਆਰੀ ਲੱਗੀ, ਉਹ ਕਹਿੰਦੇ ਨੇ ਜਿਸ ਬਾਣੀ ਦਾ ਪਾਠ ਕਰਦੇ ਹੋ, ਜਪਜੀ ਸਾਹਿਬ ਕਰਨਾ, ਸੁਖਮਨੀ ਸਾਹਿਬ ਕਰਨਾ, ਜਦੋਂ ਪਾਠ ਕਰ ਲੱਗੋ ਇੱਕ ਸੁਰਤ ਬਣਾ ਕੇ ਪੈਰ ਤੋਂ ਸਿਰ ਤੱਕ, ਸਿਰ ਤੋਂ ਪੈਰਾਂ ਤੱਕ ਆਪਣੇ ਅੰਦਰ ਖਿਆਲ ਸਿਰਜ ਲਓ, ਇਸ ਬਾਣੀ ਦਾ ਕਰਤਾ ਮੇਰੇ ਰੋਮ ਰੋਮ ਵਿੱਚ ਵਰਤਣ ਲੱਗਾ ਹੈ। ਫਿਰ ਦੇਖਿਓ ਤੁਸੀਂ, ਇਹ ਇਸ ਦਾ ਪੜ੍ਹਨ ਦਾ ਹੀ ਆਨੰਦ ਬੜਾ ਵੱਖਰਾ ਹੈ ਜੀ। ਜੇ ਸਾਨੂੰ ਬਾਹਰ ਦੀਆਂ ਗੁਰੂ ਜੀ ਦੀਆਂ ਬਾਕੀ ਚੀਜ਼ਾਂ ਅੰਦਰ ਜਜ਼ਬਾਤ ਭਾਵਨਾ ਵਿਰਾਗ ਪੈਦਾ ਕਰਦੀਆਂ, ਮੰਨ ਲਓ ਸਤਿਗੁਰਾਂ ਦਾ ਪਵਿੱਤਰ ਚੋਲਾ, ਮੈਂ ਥੋੜਾ ਜਿਹਾ ਨਿਕਲਿਆ, ਖਿਮਾ ਕਰਿਓ, ਆਵਾਂਗਾ ਮੈਂ ਵਿਸ਼ੇ ਵਿੱਚ, ਸਤਿਗੁਰਾਂ ਦਾ ਚੋਲਾ ਮਿਲ ਜਾਂਦਾ, ਅਸੀਂ ਬੜੀ ਸੰਗਤ ਦੇਖੀ ਉਹ ਚੋਲੇ ਨੂੰ ਮਸਤਕ ਲਾਉਂਦੀ, ਨਾਲੇ ਰੋਂਦੇ ਆ, ਸਤਿਗੁਰਾਂ ਦੇ ਜੋੜੇ ਮਿਲ ਜਾਂਦੇ ਆ, ਇੱਕੋ ਦਮ ਰੋਣ ਲੱਗ ਪੈਂਦੇ ਆ। ਹੋਣਾ ਵੀ ਚਾਹੀਦਾ ਕਿ ਗੁਰੂ ਜੀ ਦੀ ਹਰ ਚੀਜ਼ ਚੰਗੀ ਲੱਗੇ, ਕਿਉਂਕਿ ਪਿਆਰਾ ਜਿਹਨੂੰ ਪਿਆਰ ਕਰੀਏ, ਪਿਆਰੇ ਦੀ ਹਰ ਚੀਜ਼ ਚੰਗੀ ਲੱਗਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਬੋਲ ਹੈ, ਬਚਨ ਹੈ, ਮੈਂ ਉਹਨਾਂ ਦੀ ਬਾਣੀ ਚੋਂ ਕਹਿ ਰਿਹਾ ਕਿ ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ, ਸੁਣਿਓ ਬੇਨਤੀ, ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ। ਉਂਝ ਗੁਰੂ ਗ੍ਰੰਥ ਸਾਹਿਬ ਚ ਕਿਸੇ ਵੀ ਇਸ਼ਕ ਹਕੀਕੀ ਵਾਲੇ ਆਸ਼ਕ ਦਾ ਜ਼ਿਕਰ ਨਹੀਂ, ਦਸ਼ਮੇਸ਼ ਜੀ ਨੇ ਕੀਤਾ ਹੈ, ਭਾਈ ਸਾਹਿਬ ਨੇ, ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ। ਲੈਲਾ ਮਜਨੂੰ ਆਸ਼ਕੀ ਚੋ ਚੱਕੀ ਜਾਤੀ, ਸੋਠ ਬੀਜਾ ਗਾਵੀ ਹੈ ਜਸ ਸੁਗੜਾ ਵਾਤੀ, ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ, ਭਾਈ ਸਾਹਿਬ ਨੇ, ਪਰ ਇਹਦਾ ਮਤਲਬ ਨਹੀਂ, ਉਹ ਇਸ਼ਕ ਮਜਾਜੀ ਦੀਆਂ ਉਦਾਹਰਨਾਂ ਦੇ ਕੇ ਕਹਿੰਦੇ ਨੇ, ਜੇ ਸਰੀਰ ਨੂੰ ਮੁਹੱਬਤ ਕਰਨ ਵਾਲੇ ਸਿਰ ਧੜ ਦੀ ਬਾਜੀ ਲਾਉਂਦੇ ਆ ਸਿੱਖਾ, ਤੂੰ ਆਪਣੇ ਗੁਰੂ ਨੂੰ ਏਦੂ ਵੱਧ ਮੁਹੱਬਤ ਕਰ। ਭਾਈ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਨੇ ਲੈਲਾ ਦੀ, ਲੈਲੀ ਦੇ ਘਰੋਂ ਨਿਕਲਿਆ ਕੁੱਤਾ ਤੇ ਮਜਨੂੰ ਪਿੱਛੇ ਦੌੜ ਪਿਆ, ਕੁੱਤਾ ਅੱਗੇ ਅੱਗੇ ਮਜਨੂੰ ਪਿੱਛੇ ਪਿੱਛੇ, ਜੇ ਕੁੱਤਾ ਰੁਕਣ ਲੱਗੇ ਮਜਨੂੰ ਦੌੜ ਕੇ ਭੱਜ ਕੇ ਉਹਦੇ ਪੈਰਾਂ ਨੂੰ ਪੈ ਜਾਏ, ਕੁੱਤਾ ਫਿਰ ਅੱਗੇ ਦੌੜੇ। ਲੋਕ ਹੱਸਣ ਲੱਗ ਪਏ, ਕਮਲਿਆ ਸ਼ਦਾਈਆ ਇਹ ਕੁੱਤੇ ਦੇ ਪੈਰਾਂ ਚ ਕੀ ਪਹਿਨਾ ਹੈ, ਕਹਿੰਦਾ ਸੱਚ ਦੱਸਾਂ, ਕੁੱਤਾ ਮੇਰੇ ਮਹਿਬੂਬ ਦੇ ਘਰੋਂ ਆਇਆ, ਜਿਹੜੀ ਚੀਜ਼ ਮਹਿਬੂਬ ਦੇ ਘਰੋਂ ਆਵੇ ਉਹ ਬੜੀ ਚੰਗੀ ਲੱਗਦੀ ਹੈ। ਮੈਂ ਫਿਰ ਬੇਨਤੀ ਕਰਾਂ ਕਿ ਗੁਰੂ ਸਾਹਿਬ ਜੀ ਨੇ, ਉਹਨਾਂ ਦੀ ਹਰ ਚੀਜ਼ ਪਿਆਰੀ ਲੱਗਦੀ ਹੈ, ਭਗਤ ਨਾਮਦੇਵ ਜੀ ਤੇ ਇਥੋਂ ਤੱਕ ਆਇਆ, ਧਨ ਧਨ ਬਨ ਖੰਡ ਬਿੰਦਰਾ ਬਣਾ ਜੇ ਖੇਲੇ ਸ੍ਰੀ ਨਾਰਾਇਣਾ, ਉਹ ਧਰਤੀ ਦਾ ਟੁਕੜਾ ਵੀ ਭਾਗਾਂ ਵਾਲਾ, ਪਿਆਰੇ ਦੀ ਹਰ ਚੀਜ਼ ਪਿਆਰੀ ਲੱਗਦੀ ਹੈ। ਇੱਥੇ ਆ ਕੇ ਫਿਰ ਅਸੀਂ ਕਹਿ ਦਿੰਦੇ ਹਾਂ ਕਰਮ ਕਾਂਡ ਹੋ ਗਿਆ, ਨਿਸ਼ਾਨ ਸਾਹਿਬ ਨੂੰ ਇਸ ਤਰ੍ਹਾਂ ਕਰ ਦਿੱਤਾ। ਆ ਯਾਦ ਰੱਖੋ ਆ ਬੇਰੀਆਂ ਨੇ ਜੀ, ਮੈਂ ਕੋਈ ਨੀ ਕਹਿੰਦਾ ਰੁੱਖ ਦੀ ਪੂਜਾ ਕਰਨੀ। ਰੁਮਾਲਾ ਸਾਹਿਬ ਚੌਰ ਸਾਹਿਬ ਕਹਿ ਅਸੀਂ ਕਿਉਂ ਸਤਿਕਾਰ ਕਰਨੇ ਆ, ਕਿਉਂਕਿ ਹਰ ਚੀਜ਼ ਮੇਰੇ ਮਹਿਬੂਬ ਨਾਲ ਮੇਰੇ ਸਤਿਗੁਰੂ ਨਾਲ ਜੁੜੀ ਹੈ। ਜਿਹੜੀ ਚੀਜ਼ ਮੇਰੇ ਸਾਹਿਬ ਨਾਲ ਜੁੜ ਜਾਏਗੀ ਸਿੱਖ ਉਹਨੂੰ ਪਿਆਰ ਕਰੇਗਾ, ਉਹਦਾ ਅਦਬ ਕਰੇਗਾ। ਸਤਿਗੁਰਾਂ ਨੇ ਮੈਂ ਬੇਨਤੀ ਕਰਾਂ, ਭਾਈ ਸਾਹਿਬ ਕਹਿੰਦੇ ਆ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਬੜੇ ਪੰਜਾਬੀ ਦੀਆਂ ਸਤਰਾਂ ਨੇ ਜੀ। ਲੈਲੀ ਦੀ ਦਰਗਾਹ ਦਾ, ਦਰਗਾਹ ਦਾ ਅਰਥ ਘਰ, ਲੈਲਾ ਦੇ ਘਰ ਦਾ ਕੁੱਤਾ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹਿੜ ਹਰਸੇ ਲੋਕ ਵਿੜਾਣਾ। ਅੱਗੇ ਕਹਿੰਦੇ ਨੇ ਉਹਨੇ ਕਿਹਾ ਮੈਂ ਇਸ ਕਰਕੇ ਇਹਦੇ ਪੈਰਾਂ ਚ ਡਿੱਗਾ ਕਿਉਂਕਿ ਮੇਰੇ ਪਿਆਰੇ ਦੇ ਘਰੋਂ ਆਇਆ ਹੈ। ਜਦੋਂ ਆਪਾਂ ਬਾਹਰ ਦੀਆਂ ਚੀਜ਼ਾਂ ਨੂੰ ਵੇਖ ਕੇ ਇੰਨੇ ਜਜ਼ਬਾਤੀ ਹੁੰਦੇ ਹਾਂ, ਸਤਿਗੁਰਾਂ ਦੇ ਚੋਲੇ, ਸਤਿਗੁਰਾਂ ਦੇ ਜੋੜੇ, ਸਤਿਗੁਰਾਂ ਦੇ ਸ਼ਸਤਰ ਜਦੋਂ ਸ਼ਾਮ ਨੂੰ ਦਿਖਾਏ ਜਾਂਦੇ ਆ ਤਖਤਾਂ ਦੇ, ਅਸੀਂ ਅੱਖਾਂ ਭਰ ਲੈਂਦੇ ਨਾਲੇ ਜਕਾਰੇ ਛਾਨੇ ਆ। ਕਰਨਾ ਚਾਹੀਦਾ ਪਿਆਰ, ਪਰ ਗੁਰਮੁਖੋ ਜਿੰਨਾ ਪਿਆਰ ਗੁਰਦੇਵ ਦੇ ਬਾਹਰ ਦੇ ਚਿੰਨ ਵੇਖ ਕੇ ਸਾਡੇ ਅੰਦਰ ਪੈਦਾ ਹੋਵੇ, ਬੇਨਤੀ ਕਰੋ ਜਦੋਂ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਹਾਂ ਸਾਡੇ ਹਿਰਦੇ ਤੇ ਸਾਡੀ ਰਸਨਾ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਬੈਠਣ ਲੱਗਾ, ਫਿਰ ਦੇਖੋ ਸਾਡੀ ਭਾਵਨਾ ਕਿਵੇਂ ਬਣੇਗੀ, ਕਿਉਂਕਿ ਭਾਵ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਮੈਂ ਫਿਰ ਬੇਨਤੀ ਕਰਨ ਲੱਗਾ, ਵਿਸ਼ੇ ਤੋਂ ਦੂਰ ਨਾ ਜਾਵਾਂ, ਕਾਹਦਾ ਮਾਣ ਕਰਨੀ ਪਿੰਨ ਕੰਮੀਏ ਝੱਲੀਏ, ਕੁਝ ਹੀ ਹੰਕਾਰ ਕਰਨੀ ਹੈ ਰਾਜਭਾਗ ਦਾ, ਇਹ ਨਰਕਾਂ ਦਾ ਦਰਵਾਜ਼ਾ ਖੁੱਲਦਾ ਪਿਆ ਹੈ। ਜੋਬਨ ਦਾ ਹੰਕਾਰ ਕਰਨੀ ਹੈ ਗੰਦਗੀ ਦਾ ਕੀੜਾ ਬਣ ਜਾਏਗੀ। ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਹੈ ਸਲੋਕ 12 ਤੇ ਵਧੀਕ ਵਿੱਚ, ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਤਸੁਰ ਸੂਈਆ ਕਿਵ ਕਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਦਾਹਰਨ ਦਿੱਤੀ ਮਹਾਰਾਜ ਜੀ ਨੇ, ਉਹ ਤੰਗੀ ਉੱਤੇ ਕੱਦ ਉੱਤੇ ਉੱਚੇ ਕੱਦ ਵਾਲੀਏ, ਮੈਂ ਬੜੇ ਲਫ਼ਜ਼ ਇਹ ਖੁੱਲੇ ਤੇ ਨਹੀਂ ਵਰਤਾਂਗਾ ਤੇ ਜਿਹੜੇ ਸਮਝਦੇ ਨੇ ਉਹਨਾਂ ਨੂੰ ਲਫ਼ਜ਼ਾਂ ਦਾ ਪਤਾ ਵੀ ਲੱਗ ਜਾਣਾ। ਉੱਚੇ ਕੱਦ ਵਾਲੀਏ, ਜੋਬਨ ਵਿੱਚ ਭਰੇ ਜੋਬਨ ਵਾਲੀਏ, ਕਾਹਦਾ ਹੰਕਾਰ ਕਰਨੀ ਹੈ। ਗੁਰਮੁਖ ਸਖੀ ਕਹਿੰਦੀ ਏ ਤੂੰ ਕਦੀ ਉੱਚੇ ਕੱਦ ਦੇ ਹੰਕਾਰ ਚ ਮਰੀਏ, ਸੱਸ ਅੱਗੇ ਝੋਕੇ ਮੱਥਾ ਨੀ ਟੇਕਿਆ। ਅੱਗੋ ਹੰਕਾਰ ਚ ਕਹਿੰਦੀ ਝੁਕਾਂ ਕਿਵੇਂ, ਮੇਰੇ ਜੋਬਨ ਦਾ ਭਾਰ ਹੀ ਇਤਨਾ ਮੇਰੇ ਤੋਂ ਝੁਕਿਆ ਨਹੀਂ ਜਾਂਦਾ। ਹੁਣ ਦੇਖਿਓ ਇਹ ਮੰਨਦਾ ਹੀ ਹੈ ਨਾ ਕੋਝਾ, ਮੇਰੇ ਜੋਬਨ ਦਾ ਭਾਰ ਇਤਨਾ ਮੈਂ ਝੁਕ ਨਹੀਂ ਸਕਦੀ। ਤੇ ਅੱਗੋ ਗੁਰਮੁਖ ਸਖੀ ਕਹਿੰਦੀ ਝੱਲੀਏ ਕਮਲੀਏ, ਕਾਹਦਾ ਹੰਕਾਰ ਕਰਨੀ ਹੈ ਜੋਬਨ ਦਾ, ਇੱਥੇ ਉਹ ਕਿਲੇ ਖੰਡਰਾਤ ਹੋ ਗਏ ਜਿਹੜੇ ਪੱਕੇ ਚੂਨੇ ਦੇ ਬਣੇ ਹੋਏ ਸਨ, ਤੈਨੂੰ ਮਾਣ ਕਾਹਦਾ ਹੈ। ਉਹ ਤੰਗੀ ਪੈਹੋਰੀ ਗਹਿਰੀ ਗੰਭੀਰੀ ਸਤਸੁਰ ਸੂਈਆ ਕਿਵ ਕਰੀ, ਸਤਸੁਰ ਸੂਈਆ ਕਿਵ ਕਰੀ, ਕਿਵੇਂ ਸੱਸ ਨੂੰ ਮੱਥਾ ਟੇਕਾਂ, ਨਿਮਣ ਨਾ ਜਾਏ ਥਣੀ। ਅੱਗੇ ਫਿਰ ਮਹਾਰਾਜ ਕਹਿੰਦੇ ਗੱਚ ਜੇ ਲੱਗਾ ਗੜਬੜੀ ਗਿੜਬੜੀ ਸਖੀਏ, ਧੌਲ ਹਰੀ ਸੇਪੀ ਢੈਂਦੇ ਡਿੱਠ ਮੈਂ ਮੁੰਦ ਨਾ, ਗਰਭ ਥਣੀ ਤੂੰ ਕਾਹਦਾ ਹੰਕਾਰ ਕਰਨੀ ਪਈ। ਮਹਾਰਾਜ ਕਹਿੰਦੇ ਦੇਖੋ ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ। ਜੇ ਕੋਈ ਬੰਦੇ ਚੰਗੇ ਕੰਮ ਕਰਕੇ ਕਹਿ ਮੈਂ ਬੜਾ ਜਪ ਕਰਨਾ ਜੀ, ਮੈਂ ਬੜੀ ਸੇਵਾ ਕਰਨਾ ਜੀ, ਮੈਂ ਬੜਾ ਸਿਮਰਨ ਕਰਨਾ ਜੀ, ਤੇ ਯਾਦ ਰੱਖਿਓ ਜਿਹੜਾ ਸਪਿਰਚੁਅਲ ਬੰਦਾ ਆਪਣੀ ਸਿੱਖੀ ਦੇਖ ਲਓ, ਹੁਣ ਨਾਮ ਜਪਿਆ ਜਾਂਦਾ ਆਪਾਂ ਚਲੋ ਸਤਨਾਮ ਵਾਹਿਗੁਰੂ ਜਪਨੇ ਸੰਗਤੀ ਰੂਪ ਚ, ਨਿੱਜੀ ਰੂਪ ਚ ਆਪ ਵਿੱਚ ਹੋ ਸਕਦਾ ਆਪਾਂ ਵੀ ਸਾਰੇ ਯਤਨ ਕਰਨਾ, ਨਿੱਜੀ ਰੂਪ ਚ ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲਦਾ ਰਹੇ, ਮੂਲ ਮੰਤਰ ਦਾ ਜਾਪ ਚੱਲਦਾ ਰਹੇ, ਸ਼ਬਦ ਬੰਦਾ ਜਪੀ ਜਾਏ, ਪਰ ਜਦੋਂ ਸੰਗਤੀ ਰੂਪ ਚ ਕੋਈ ਕਰ ਰਿਹਾ ਹੈ ਦੂਜਾ ਇਹ ਖੰਡਨ ਕਰਨ ਲੱਗ ਪਏ ਜੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ, ਅਗਲਾ ਪੁੱਛੇ ਵੀ ਤੈਨੂੰ ਰੱਬ ਦੇ ਘਰ ਦੇ ਹਰ ਖੇਡ ਦਾ ਪਤਾ ਹੈ ਕਿ ਪਰਮੇਸ਼ਵਰ ਕਿਹਦੇ ਉੱਤੇ ਰੀਝ ਪੈਣਾ ਹੈ। ਪਰਮਾਤਮਾ ਭਗਤ ਕਬੀਰ ਸਾਹਿਬ ਤਾਂ ਕਹਿੰਦੇ ਨੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖ, ਪਤਾ ਨਹੀਂ ਖਸਮ ਨੇ ਕਿਹਦੇ ਉੱਤੇ ਰੀਝ ਕੇ ਆਪਣੇ ਨਾਲ ਨੂੰ ਮਿਲਾ ਲੈਣਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਜੇ ਤੂੰ ਹੰਕਾਰ ਕਰ ਰਿਹਾ ਜੋਬਨ ਦਾ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ। ਮੈਂ ਬੜੇ ਚੰਗੇ ਕੰਮ ਕਰਨਾ, ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਵਿਦਵਾਨ ਹਾਂ, ਮੇਰੀ ਕੁੱਲ ਉੱਚੀ ਹੈ, ਮੈਂ ਕਵੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਪੰਡਿਤ ਹਾਂ, ਮੈਂ ਸਭ ਤੋਂ ਉੱਚਾ ਹਾਂ। ਤੇ ਮਹਾਰਾਜ ਕਹਿੰਦੇ ਜਿੰਨੀ ਤੂੰ ਕਮਾਈ ਕੀਤੀ ਸਾਰੀ ਮਿੱਟੀ ਹੋ ਗਈ, ਕਿਉਂਕਿ ਇਸ ਮੈਂ ਦਾ ਪਰਦਾ ਤੂੰ ਪੱਕਾ ਕਰ ਲਿਆ। ਸ਼ਾਇਦ ਧਨ ਦਾ ਵਹੰਕਾਰ ਹੁੰਦਾ, ਦੂਜਾ ਹੁੰਦਾ, ਇਹ ਛੇਤੀ ਟੁੱਟ ਜਾਂਦਾ, ਪਰ ਜਦੋਂ ਕਿਸੇ ਬੰਦੇ ਨੂੰ ਚੰਗੇ ਕਰਮਾਂ ਦਾ ਹੰਕਾਰ ਹੋ ਜਾਏ याद रखो उन्हें वो जिहड़ा परत पतला पर्दा सी ना उन्हें लोहे की दीवार बना दिता है। हम बड कब कुलीन हम पंडित हम जोगी सन्यासी ज्ञानी गुनी सूर हम दाते ए बुद्ध कब है ना नासी आपस को कर्म बंत कहावे। गुरु तेग बहादुर साहब का बचन है महाराज कहते तीर्थ बरत ये कर्म कर रहे ना तीर्थ बरत अर दान कर मन में धरै गुमान। तीर्थ स्नान करना वर्त रखने। मैं एक बेनती करांगा किसे अनमत दा बंदा कोई कर रहा खिमा करो मुबारक अपना करन पर जेड़ियां बीबियां भैणा गुरसिख कौंदियां ने गुरु ग्रंथ साहिब नूं मत्था टेकदियां ने देखो सानू अपने धर्म की गल तां करनी चाहिए। साडा सिद्धांत की कह रहा गुरु साहिब जेड़ी बच्ची जेड़ी बीबी जेड़ी मां जेड़ी भैण गुरु ग्रंथ साहिब नूं मत्था टेकदी है ਇਹ ਭਰੋਸਾ ਕਰਦੀ ਹੈ ਕਿ ਮਾਰੇ ਰੱਖੇ ਏਕੋ ਆਪ ਮਾਂ ਨੂੰ ਕਹਿ ਕਿਛ ਨਹੀਂ ਆਤ। ਧਿਆਨ ਨਾਲ ਸੁਣੇ ਇਸ ਤੁਕ ਨੂੰ ਕਿ ਰੱਖਣ ਵਾਲਾ ਤੇ ਮਾਰਨ ਵਾਲਾ ਵਾਹਿਗੁਰੂ ਪਰਮਾਤਮਾ ਕਰਤਾਰ ਹੈ ਬੰਦੇ ਦੇ ਹੱਥ ਵਿਚ ਨਹੀਂ। ਕਿ ਇੱਕ ਔਰਤ ਆਪਣੇ ਵਰਤ ਰੱਖ ਕੇ ਮੈਂ ਫਿਰ ਬੇਨਤੀ ਕਰਾਂ ਮੈਂ ਖਾਸ ਕਰਕੇ ਸਿੱਖ ਬੀਬੀਆਂ ਭੈਣਾਂ ਨੂੰ ਬੇਨਤੀ ਕਰ ਰਹੇ ਅਨਮਤ ਵਾਲੇ ਮੁਬਾਰਕ ਜੀ ਜੋ ਮਰਜ਼ੀ ਕਰਨ ਉਹਨਾਂ ਦੀ ਆਪਣੀ ਮਰਜ਼ੀ ਪਰ ਗੁਰਮਤ ਦਾ ਸਿਧਾਂਤ ਇਹ ਕਹਿ ਰਿਹਾ ਮੇਰਾ ਸਿਧਾਂਤ ਇਹ ਕਹਿ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਤਿਲਕ ਜੰਨੂ ਪਾਉਂਦੇ ਨਹੀਂ ਵਰਤ ਰੱਖਦੇ ਨਹੀਂ ਗਾਇਤਰੀ ਮੰਤਰ ਜਪਦੇ ਨਹੀਂ ਕਰਮ ਕਾਂਡ ਨਹੀਂ ਕਰਦੇ ਪਰ ਤਿਲਕ ਜੰਨੂ ਦੀ ਖਾਤਰ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਜੇ ਉਹ ਮੁਬਾਰਕ ਕਰੀ ਜਾਣ। ਪਰ ਸਿੱਖ ਮੇਰੇ ਵੀਰੋ ਭੈਣੋ ਬੀਬੀਓ ਇਹਦਾ ਮਤਲਬ ਇੱਕ ਬੀਬੀ ਵਰਤ ਰੱਖ ਕੇ ਆਪਣੇ ਹੱਥ ਚ ਮੌਤ ਨੂੰ ਕੰਟਰੋਲ ਕਰ ਗਈ ਹੈ। ਬਸ ਇਸ ਵਰਤ ਵਾਲੇ ਦਿਨ ਦੋ ਤੁਕਾਂ ਚੇਤੇ ਰੱਖ ਲਓ ਇਹੀ ਕਿ ਮਾਰਾ ਰੱਖ ਹੈ ਏਕੋ ਆਪ ਮਾਂ ਨੂੰ ਕਹਿ ਕਿਛ ਨਾ ਹੀ ਆਤ। ਆ ਵਰਤ ਜ਼ਰੂਰ ਰੱਖੋ। ਇੱਕ ਪ੍ਰੇਮ ਸਮਾਰਕ ਗ੍ਰੰਥ ਹੈ ਜੀ ਇੱਕ ਉਹਦੇ ਵਿੱਚ ਸਿੱਖ ਵਰਤ ਰੱਖੇ ਜੀ ਰੱਖਣਾ ਚਾਹੀਦਾ ਜੀ ਰੋਟੀ ਦਾ ਨਹੀਂ ਉਂਝ ਵੈਸੇ ਖਾਣਾ ਘੱਟ ਹੀ ਚਾਹੀਦਾ ਮੇਰੀ ਬੇਨਤੀ ਹੈ। ਮੈਂ ਲੰਗਰ ਤੇ ਤਰਕ ਨਹੀਂ ਕਰਦਾ ਗੁਰੂ ਕਾ ਲੰਗਰ ਹੀ ਜੀ ਸਾਰੇ ਸ਼ਰਧਾ ਨਾਲ ਇਹ ਬਣਾਉਂਦੇ ਹਾਂ। ਪਰ ਗੁਰਮੁਖੋ ਦੋ ਤਰ੍ਹਾਂ ਦਾ ਲੰਗਰ ਛਕਿਆ ਜਾਂਦਾ ਹੈ ਇੱਕ ਜੀਭ ਲਈ ਛਕਿਆ ਜਾਂਦਾ ਇੱਕ ਢਿੱਡ ਲਈ ਛਕਿਆ ਜਾਂਦਾ ਜਿਹੜਾ ਪੇਟ ਲਈ ਛਕ ਮੈਂ ਵਾਹਿਗੁਰੂ ਫਿਰ ਮੈਨੂੰ ਬਖਸ਼ ਦਿਆ ਜੇ ਹਰ ਇੱਕ ਦੀ ਭਾਵਨਾ ਹੈ ਕਿ ਜਿਹੜਾ ਜੀਭ ਲਈ ਛਕਿਆ ਜਾਂਦਾ ਉਹ ਸਾਰਾ ਦਿਨ ਚੱਲਦਾ ਰਹਿੰਦਾ ਜੀਭ ਤੇ ਜਿਹੜਾ ਪੇਟ ਲਈ ਛਕਿਆ ਜਾਂਦਾ ਉਹ ਅੱਠਾਂ ਪੈਰਾਂ ਚ ਇੱਕ ਵਾਰੀ ਛੱਕ ਕੇ ਵੀ ਬੰਦਾ ਤ੍ਰਿਪਤ ਹੋ ਜਾਂਦਾ ਹੈ ਜੇ ਪੇਟ ਲਈ ਛਕਣਾ ਹੋਵੇ। ਹੁਣ ਵਰਤ ਰੱਖੋ ਸਾਰਾ ਦਿਨ ਵਰਤ ਰੱਖਣਾ ਨਹੀਂ ਖਾਣਾ ਇਹ ਵਰਤ ਹੋ ਗਿਆ ਨਾ ਤੇ ਉਂਝ ਗੁਰਬਾਣੀ ਨੇ ਫਰਮਾਇਆ ਹੈ ਕਿ ਗੁਰਮੁਖ ਜਿਹੜਾ ਉਹ ਘੱਟ ਸੌਂਦਾ ਤੇ ਘੱਟ ਹੀ ਖਾਂਦਾ ਹੈ। ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਨਾ ਜੀ ਥੋੜਾ ਸੌਂਦਾ ਤੇ ਥੋੜਾ ਖਾਂਦਾ ਹੈ। ਅੱਜ ਵਰਤ ਰੱਖਣਾ ਹੈ ਆਪਣੇ ਨੇਤਰਾਂ ਦਾ ਸਾਡੇ ਸਾਹਮਣੇ ਕਿੰਨੇ ਜਿਸਮ ਲੰਘਣ ਕਿਸੇ ਜਿਸਮ ਨੂੰ ਦੇਖ ਕੇ ਆਪਣੇ ਅੰਦਰ ਮੈਲਾ ਫੁਰਨਾ ਨਹੀਂ ਪੈਦਾ ਹੋਣ ਦੇਣਾ ਫੁਰਨੇ ਨੂੰ ਰੋਕ ਕੇ ਰੱਖਣਾ ਹੈ। ਪ੍ਰੇਮ ਸਮਾਰੋਹ ਚ ਰੱਖਿਆ ਵਰਤ ਰੱਖਣਾ ਕੰਨਾਂ ਦਾ ਗੰਧਨ ਵੈਣ ਨਿੰਦਿਆ ਚੁਗਲੀ ਅੱਜ ਸਾਰਾ ਦਿਨ ਜੋ ਮਰਜ਼ੀ ਕੋਈ ਬੋਲੇ ਕੰਨਾਂ ਚ ਐ ਦੇਖ ਕੇ। ਇੱਕ ਬੁੰਦਿਆਂ ਵਾਲੇ ਸੰਤ ਹੋਏ ਨੇ ਅੰਮ੍ਰਿਤਸਰ ਚ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਉਹ ਦਰਬਾਰ ਸਾਹਿਬ ਕੀਰਤਨ ਸੁਣਦੇ ਸਨ ਨਾ ਜੀ ਤੇ ਕੀਰਤਨ ਸੁਣਨ ਤੋਂ ਬਾਅਦ ਜਿਵੇਂ ਉਹ ਨਿੱਕੇ ਨਿੱਕੇ ਨਿਆਣਿਆਂ ਦੇ ਫੁੰਮਣ ਨਹੀਂ ਬਣਾਉਂਦੀਆਂ ਬੀਬੀਆਂ ਬੁੰਦੇ ਉਹ ਜਦੋਂ ਪ੍ਰਕਰਮਾ ਚ ਨਿਕਲਦੇ ਸਨ ਤੇ ਕੰਨਾਂ ਦੇ ਵਿੱਚ ਉਹ ਬੁੰਦੇ ਉਹਨੂੰ ਬੁੰਦਿਆਂ ਵਾਲੀ ਸੰਦ ਕਹਿੰਦੇ ਸਨ ਬੁੰਦੇ ਜਿਹੜੇ ਸਨ ਉਹ ਵਿੱਚ ਏਅਰ ਪਲੈਕ ਅਜ ਦੀ ਸ਼ਬਦਾਵਲੀ ਚ ਉਹ ਕੰਨਾਂ 'ਚ ਧੁਣ ਲੈਂਦੇ ਸਨ। ਜੇ ਕਿਸੇ ਬਾਹਰ ਨਿਕਲਣਾ ਜੀ ਤੁਸੀਂ ਕੀਰਤਨ ਸੁਣ ਕੇ ਆਏ ਹੋ ਤੇ ਇਹ ਕਿਉਂ ਉਹ ਕਹਿੰਦੇ ਸਨ ਕੀਰਤਨ ਬੜਾ ਸੋਹਣਾ ਭੋਜਨ ਤਿਆਰ ਹੋਇਆ ਕਿਤੇ ਉੱਤੇ ਕੋਈ ਮਿੱਟੀ ਨਾ ਪਾ ਜਾਏ। ਵੇਖੋ ਉਹ ਸਮਝਾਉਣ ਦਾ ਕੋਈ ਮੈਲਾ ਫੁਰਨਾ ਨਾ ਸੱਟ ਜਾ ਮਤਲਬ ਇਹ ਸੀ। ਮੇਰੀ ਬੇਨਤੀ ਹੈ ਰੱਖਣਾ ਵਰਤ ਫਿਰ ਰੱਖ ਕੇ ਦੇਖੀਏ ਵੀ ਅੱਜ ਸਾਰਾ ਦਿਨ ਫੇਸਬੁੱਕ ਕੋਈ ਨਹੀਂ ਦੇਖਣਾ ਸਾਰਾ ਦਿਨ ਸੁਖਮਨੀ ਸਾਹਿਬ ਪੜ੍ਹਨਾ ਸਾਰਾ ਦਿਨ ਗੰਧਨ ਵੈਨ ਤੇ ਨਿੰਦਿਆ ਨਹੀਂ ਸੁਣਨੀ ਸਿਰਫ ਕੀਰਤਨ ਸੁਣਨਾ ਹੈ ਸਾਰਾ ਦਿਨ ਜ਼ਬਾਨ ਨਾਲ ਝੂਠ ਨਹੀਂ ਬੋਲਣਾ ਸਵਾਦ ਚ ਖਚਤ ਨਹੀਂ ਹੋਣਾ ਗੁਰੂ ਗੁਰੂ ਜਪਣਾ ਹੈ। ਮੇਰੀ ਬੇਨਤੀ ਹੈ ਇਹ ਵਰਤ ਰੱਖਣੇ ਤਾਂ ਬੜੇ ਮੁਸ਼ਕਲ ਨੇ ਪਰ ਮੈਂ ਫਿਰ ਬੇਨਤੀ ਕਰਾਂਗਾ ਵਿਸ਼ੇ ਤੋਂ ਮੈਂ ਦੂਰ ਨਾ ਜਾਵਾਂ ਕਿ ਸਤਿਗੁਰੂ ਜੀ ਬਚਨ ਕਰ ਰਿਹਾ ਕਿ ਜਿਹੜਾ ਬੰਦਾ ਕਰਮਾਂ ਦਾ ਹੰਕਾਰ ਕਰਦਾ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਆਪਸ ਕੋ ਕਰਮ ਮੰਤ ਕਹਾਵੈ। ਮੈਂ ਤੀਰਥ ਇਸ਼ਨਾਨੀ ਮੈਂ ਦਾਨੀ ਮੈਂ ਵਰਤ ਮੈਂ ਗਿਆਨੀ ਮੈਂ ਇਸ਼ਨਾਨੀ ਮੈਂ ਧਿਆਨੀ ਮਹਾਰਾਜ ਕਹਿੰਦੇ ਨੇ ਇਦੂ ਚੰਗਾ ਤਾਂ ਨਾ ਹੀ ਕੋਈ ਸਿੱਖ ਦਾ ਠੀਕ ਸੀ। ਕਹਿਣਗੇ ਹਾਥੀ ਤੁਰਿਆ ਫਿਰਦਾ ਸੀ, ਚਲੋ ਥੋੜੀ ਬਹੁਤੀ ਮਿੱਟੀ ਪੈਂਦੀ ਸੀ ਤੇ ਝੜ ਚੁੜ ਜਾਂਦੀ ਸੀ, ਨਿਕੰਮਾ ਪਾਣੀ ਚ ਨਾ ਆਇਆ, ਬਾਹਰ ਆ ਕੇ ਸੁੰਡ ਨਾਲ ਮਿੱਟੀ ਸੱਟਣ ਲੱਗ ਪਿਆ, ਸੁੱਕੀ ਤੇ ਛੇਤੀ ਲੈ ਜਾਂਦੀ ਏ, ਤੇ ਪਾਣੀ ਨਾਲ ਭਿੱਜੀ ਹੋਵੇ ਚਮੜੀ ਉੱਤੇ ਮਿੱਟੀ ਸੱਟੋ ਤੇ ਗਾਰਾ ਬਣ ਜਾਂਦੀ ਹੈ। ਜਿਹੜਾ ਚੰਗੇ ਕਰਮਾਂ ਦਾ ਹੰਕਾਰ ਹੈ ਨਾ, ਗਾਰਾ ਬਣਦਾ ਹੈ। ਮਹਾਰਾਜ ਜੀ ਨੇ ਫਰਮਾਇਆ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਜਿਵੇਂ ਖਾਥੀ ਦਾ ਇਸ਼ਨਾਨ ਹੈ। ਮਹਾਰਾਜ ਕਹਿੰਦੇ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਤੇ ਸਤਿਗੁਰੂ ਕਹਿੰਦੇ ਨੇ, ਇਹ ਆਨੜੀਏ ਪਤਾ ਪਰਮਾਤਮਾ ਕਿਵੇਂ ਮਿਲਦਾ ਹੈ? ਕਰ ਕਿਰਪਾ ਜਿਹਦੇ ਤੇ ਮਿਹਰ ਕਰਦਾ ਹੈ, ਕਰ ਕਿਰਪਾ ਜਿਸ ਕੈ ਖਿਰਦਾ ਹੈ, ਗਰੀਬੀ ਵਸਾਵੈ ਨਿਮਰਤਾ ਵਸ ਜਾਏ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਦੀ ਸ਼ਤਾਬਦੀ ਮੈਂ ਕੱਲ ਪਰਸੋਂ ਵੀ ਅਰਜ਼ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਘਟਨਾ ਹੈ। ਸਤਿਗੁਰੂ ਜੀ ਧਮਧਾਨ ਸਾਹਿਬ ਅੱਜ ਕੱਲ ਹਰਿਆਣੇ ਵਿੱਚ ਹੈ ਜੀ, ਇੱਥੇ ਸੱਚੇ ਪਾਤਸ਼ਾਹ ਕਾਫੀ ਸਮਾਂ ਰੁਕੇ, ਚੌਧਰੀ ਦੱਗੋ ਤੇ ਮੇਰ ਕੀਤੀ। ਤੇ ਸਤਿਗੁਰੂ ਹਰਿਆਣੇ ਚ ਕਈ ਸਥਾਨ ਨੇ ਜਿੱਥੇ ਜਾਟਾਂ ਨੂੰ ਕਿਹਾ ਵੀ ਤੁਸੀਂ ਤੰਬਾਕੂ ਨਹੀਂ ਬੀਜਣਾ, ਤੁਸੀਂ ਤੰਬਾਕੂ ਨਹੀਂ ਵਰਤਣਾ, ਤੁਹਾਨੂੰ ਬਰਕਤ ਪਏਗੀ। ਬਾਰਨਾ ਕੈਥਲ ਕੋਲ ਮਹਾਰਾਜ ਰੋਕ ਕੇ ਗਏ। ਕਵੀ ਸੰਤੋਖ ਸਿੰਘ ਲਿਖਦੇ ਆ, ਉਹ ਰੁਕੇ ਰਹੇ ਪਰ ਜਦੋਂ ਵਰਤਣ ਲੱਗੇ ਦੁਬਾਰਾ ਉਹ ਕੁਝ ਫਿਰ ਗਰੀਬੀ ਦਰਿਦਰਤਾ, ਫਿਰ ਜਦੋਂ ਬਚਨ ਚੇਤੇ ਕਰਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਰੁਕ ਗਏ ਤੇ ਵਾਹਿਗੁਰੂ ਜੀ ਨੇ ਫਿਰ ਭਾਗ ਲਾ ਦਿੱਤੇ। ਮਹਾਰਾਜ ਧਮਧਾਨ ਗਏ ਨੇ ਜੀ। ਮੈਂ ਬੇਨਤੀ ਕਰਨ ਲੱਗਾ, ਸਿਰਫ ਵਿਸ਼ੇ ਤੋਂ ਦੂਰ ਨਹੀਂ ਜਾਣਾ ਕਿ ਕੋਝਾ ਮਾਨ ਤਿਆਗ ਦੇ। ਸੱਚੇ ਪਾਤਸ਼ਾਹ ਧਮਧਾਨ ਸਾਹਿਬ ਨੇ ਇੱਕ, ਮੈਂ ਹੁਣ ਜ਼ਿਕਰ ਕੀਤਾ ਭਾਈ ਨੰਦ ਲਾਲ ਗੋਇਆ, ਇੱਕ ਭਾਈ ਨੰਦ ਲਾਲ ਬ੍ਰਾਹਮਣ ਹੋਏ, ਇੱਕ ਭਾਈ ਨੰਦ ਲਾਲ ਸੋਹਣਾ ਹੋਇਆ। ਚਲੋ ਫਿਰ ਕਿਸੇ ਦਿਨ ਬੇਨਤੀ ਕਰਾਂਗਾ ਭਾਈ ਨੰਦ ਲਾਲ ਸੋਹਣਾ ਜੀ ਕੌਣ ਸਨ। ਇਸ ਭਾਈ ਨੰਦ ਲਾਲ ਸੋਹਣਾ ਇਹ ਗੁਰੂ ਹਰਗੋਬਿੰਦ ਸਾਹਿਬ ਵੇਲੇ ਤੋਂ ਸੇਵਾ ਕਰ ਰਹੇ ਸਨ। ਇਹਨਾਂ ਦੇ ਪੁੱਤਰ ਦਾ ਨਾਮ ਸੀ ਭਾਈ ਰਾਮ ਦੇਵਾ, ਭਾਈ ਨੰਦ ਲਾਲ ਸੋਹਣੇ ਦਾ। ਫਿਰ ਮੈਂ ਕਿਉਂਕਿ ਤਿੰਨਾਂ ਦਾ ਜ਼ਿਕਰ ਹੋ ਗਿਆ, ਨਾਂ ਉਹੀ ਨੇ। ਭਾਈ ਨੰਦ ਲਾਲ ਸੋਹਣਾ ਉਹਦੇ ਪੁੱਤਰ ਦਾ ਨਾਮ ਸੀ ਭਾਈ ਰਾਮ ਦੇਵਾ ਜੀ। ਭਾਈ ਨੰਦ ਲਾਲ ਸੋਹਣਾ ਵੀ ਗੁਰੂ ਦਰਬਾਰ ਵਿੱਚ ਸੇਵਾ ਕਰਦੇ ਰਹੇ, ਇਹਦਾ ਪੁੱਤਰ ਵੀ ਗੁਰਦੇਵ ਦੇ ਚਰਨਾਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਚਰਨਾਂ ਸੇਵਾ ਕਰਦੇ ਰਹੇ। ਧਮਧਾਨ ਸਾਹਿਬ ਉਹਨਾਂ ਨੇ ਸੇਵਾ ਕੀ ਕੀਤੀ, ਕਿਉਂਕਿ ਉੱਥੇ ਪਾਣੀ ਦੀ ਬੜੀ ਥੋੜ ਸੀ, ਪਾਣੀ ਦੀ ਲੋੜ ਬਹੁਤ ਸੀ, ਪਾਣੀ ਘੱਟ ਸੀ। ਆਪਣੇ ਸਿਰ ਤੇ ਇਨੂੰ ਰੱਖਿਆ ਤੇ ਗਾਗਰ ਚੁੱਕ ਕੇ ਉਹ ਪਾਣੀ ਭਰਨ ਲੱਗ ਪਏ। ਸਤਿਗੁਰਾਂ ਜੀ ਦੇ ਘਰ ਦਾ ਪਾਣੀ ਭਰਨਾ ਪਰਿਵਾਰ ਲਈ, ਪਸ਼ੂਆਂ ਲਈ ਪਾਣੀ ਭਰਨਾ, ਸੰਗਤ ਲਈ ਪਾਣੀ ਭਰਨਾ ਜੀ ਵਰਤਣ ਲਈ। ਜਿੱਥੇ ਸੰਗਤ ਨੇ ਬੈਠਣਾ ਉੱਥੇ ਜਲ ਦਾ ਛਿਟਕਾ ਕਰਨਾ ਕਿ ਤਪਸ਼ ਮਿੱਟੇ ਤੇ ਮਿੱਟੀ ਰੇਤ ਨਾ ਉੱਡੇ, ਤੇ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਸਣ ਹੋਣੇ ਉਸ ਘਰ ਦੇ ਚਾਰ ਚੁਫੇਰੇ ਛਿਟਕਾ ਕਰੀ ਜਾਣਾ। ਕਿੰਨੀ ਸੇਵਾ ਕੀਤੀ ਉਹਨੇ, ਸਿਰ ਦੇ ਉੱਤੇ ਗਾਗਰ ਤੇ ਮੁੱਖ ਦੇ ਵਿੱਚ ਸਤਿਗੁਰੂ ਜੀ ਦਾ ਨਾਮ ਸ਼ਬਦ। ਗੁਰਮੁਖੋ ਜਦੋਂ ਸਿਮਰਨ ਤੇ ਸੇਵਾ ਦੋਨੇ ਇਕੱਠੇ ਹੋ ਜਾਣ, ਜਿਵੇਂ ਭਾਂਡਿਆਂ ਦੀ ਸੇਵਾ, ਜੋੜਿਆਂ ਦੀ ਸੇਵਾ, ਝਾੜੂ ਦੀ ਸੇਵਾ, ਕੋਈ ਸੇਵਾ ਵੀ ਫਿਜ਼ੀਕਲ ਕਰਦੇ ਹੋਈਏ, ਉਸ ਸੇਵਾ ਦੇ ਨਾਲ ਨਾਲ ਸਤਿਗੁਰੂ ਅੰਦਰ ਸ਼ਬਦ ਚਲਾਈ ਜਾਓ, ਬਾਹਰ ਦੇ ਹੱਥਾਂ ਨਾਲ ਭਾਂਡੇ ਸਾਫ਼ ਹੋ ਜਾਣਗੇ, ਅੰਦਰ ਦਾ ਸਿਮਰਨ ਅੰਦਰ ਵਾਲੇ ਭਾਂਡੇ ਨੂੰ ਸਾਫ਼ ਕਰੀ ਜਾਏਗਾ, ਦੋਨੋਂ ਕੰਮ ਹੋ ਜਾਣਗੇ ਇਕੱਠੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਿੱਖ ਬਾਣੀ ਪੜ੍ਹਦਾ, ਸਿਰ ਤੇ ਗਾਗਰ ਚੁੱਕੀ। ਹੋਇਆ ਕਿ ਗਰਮੀ ਇੰਨੀ ਜ਼ਿਆਦਾ ਸੀ ਜੀ, ਗਾਗਰ ਭਾਰੀ ਚੁੱਕ ਚੁੱਕ ਕੇ ਇਸ ਭਾਈ ਰਾਮ ਦੇਵਾ ਜੀ ਦੇ ਸਿਰ ਵਿੱਚ ਜਿਹੜਾ ਇਨੂੰ ਸੀ, ਭਾਵੇਂ ਤੁਸੀਂ ਸਾਹ ਕੀ ਸੁਣੀਏ ਪਰ ਮੈਂ ਅੱਜ ਥੋੜ੍ਹੀ ਜਿਹੀਆਂ ਇੱਕ ਦੋ ਬੇਨਤੀਆਂ 'ਚ ਹੋਰ ਕਰਕੇ ਜਾਣੀਆਂ, ਜੋ ਨਵੀਂ ਗੱਲ ਲੱਭ ਪੜ੍ਹ ਕੇ ਮਿਲਦੀ ਹੈ, ਯਤਨ ਹੁੰਦਾ ਵੀ ਸੰਗਤ ਨਾਲ ਸਾਂਝੀ ਕੀਤੀ ਜਾਏ, ਕਿਉਂਕਿ ਸਾਡੀ ਸੇਵਾ ਹੀ ਇਹ ਜੀ। ਉਸ ਇਨੂੰ ਜਿਹੜਾ ਸੀ, ਉਹਨੂੰ ਵੀ ਕਹਿੰਦੇ ਆ, ਸਾਡੇ ਇਨੂੰ ਕਹਿੰਦੇ ਸਨ, ਉਹ ਘਸਰ ਘਸਰ ਕੇ ਭਾਈ ਰਾਮ ਦੇਵਾ ਜੀ ਦੇ ਸਿਰ ਦੇ ਵਿੱਚ ਜ਼ਖਮ ਹੋ ਗਿਆ। ਮਹਿਮਾ ਪ੍ਰਕਾਸ਼ ਨੇ ਤਾਂ ਜੀ ਪੈਣ ਦਾ ਜ਼ਿਕਰ ਵੀ ਕੀਤਾ, ਪਰ ਸਿੱਖ ਬੜਾ ਸੁਚੇਤ ਇਸ ਗੱਲੋਂ, ਇਸ਼ਨਾਨ ਪਣ ਕਰਦੇ ਹੋਣਗੇ। ਭਾਈ ਸਾਹਿਬ, ਭਾਈ ਰਾਮ ਦੇਵਾ ਜੀ ਇੱਕ ਦਿਨ ਦੁਪਹਿਰ ਵੇਲੇ ਗਾਗਰ ਰੱਖ ਕੇ ਤੇ ਆਪਣੇ ਸਿਰ ਤੋਂ ਉਨੂੰ ਖੋਲ ਕੇ ਤੇ ਦਸਤਾਰ ਪੱਗ ਲਾ ਕੇ ਤੇ ਜਿਹੜਾ ਜ਼ਖਮ ਸੀ ਉਹਦੇ ਨਾਲ ਉਹਨਾਂ ਦੇ ਕੇਸ ਜੁੜ ਚੁੱਕੇ ਸਨ, ਉਹ ਕੇਸ ਸਾਫ ਕਰਦੇ ਪਏ ਸਨ। ਇਕੱਲੇ ਬੈਠੇ ਸਨਮਾਨਯੋਗ ਮਾਤਾ ਨਾਨਕੀ ਜੀ ਆ ਗਏ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨਾਲ ਸਨ ਤੇ ਸੰਗਤ ਜੀ, ਆਪ ਜੀ ਨੂੰ ਗੁਰਮੁਖੋਂ ਪਤਾ ਹੈ ਕਿ ਮਾਤਾ ਨਾਨਕੀ ਜੀ ਦਾ ਚਲਾਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੋਇਆ ਹੈ। ਮਾਤਾ ਜੀ ਨੇ ਦੇਖ ਲਿਆ, ਨੇੜਿਓਂ ਲੰਘੇ, ਦੇਖਿਆ ਵੀ ਇਹਦੇ ਸਿਰ 'ਚ ਤਾਂ ਜ਼ਖਮ ਹੋਇਆ ਹੈ, ਕੇਸ ਜੁੜੇ ਹੋਏ ਨੇ। ਮਾਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਕਿਹਾ, ਬੇਟਾ ਹੀ ਕਹਿਣਾ ਸੀ ਕਿ ਦੇਖੋ ਜਿਹੜਾ ਸਿੱਖ ਇਹ ਭਾਈ ਰਾਮਦੇਵ ਆ ਪਾਣੀ ਢੋਂਦਾ ਨਾ, ਇਹਦੇ ਸਿਰ ਵਿੱਚ ਗਹਿਰਾ ਜ਼ਖਮ ਹੋ ਗਿਆ, ਇਹਦੇ ਕੇਸ ਵਾਲ ਜਿਹੜੇ ਜੁੜੇ ਹੋਏ ਨੇ। ਭਾਈ ਸਾਹਿਬ ਆਏ, ਭਾਈ ਰਾਮਦੇਵ ਆ ਜੀ ਪਾਣੀ ਦਾ ਛਿੜਕਾਉ ਕਰਨ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਨੇ ਆਵਾਜ਼ ਮਾਰ ਲਈ, ਕਹਿਣ ਲੱਗੇ ਭਾਈ ਰਾਮਦੇਵ ਆ ਜੀ, ਜੀ ਹਜ਼ੂਰ ਇਹ ਗਾਗਰ ਅੱਜ ਰੱਖ ਦਿਓ। ਸੱਤ ਵਚਨ, ਸੱਤ ਵਚਨ ਹੀ ਕਿਹਾ, ਗਾਗਰ ਉੱਥੇ ਰੱਖ ਦਿੱਤੀ, ਕੋਲ ਆਓ ਸਾਡੇ। ਸਤਿਗੁਰਾਂ ਨੇ ਆਪਣੇ ਹੱਥਾਂ ਨਾਲ ਉਪਰੋਂ ਇਹਨੂੰ ਲਾਇਆ, ਇਹਦੀ ਦਸਤਾਰ ਲਾਈ, ਦੇਖਿਆ ਤੇ ਬਹੁਤ ਡੂੰਘਾ ਜ਼ੁਖਮ ਸਿਰ ਦੇ ਉੱਤੇ ਹੋ ਚੁੱਕਾ ਸੀ ਤਾਲੂ ਦੇ ਉੱਪਰ। ਮਹਾਰਾਜ ਜੀ ਨੇ ਕਿਹਾ, ਤੁਸੀਂ ਦੱਸਿਆ ਨਹੀਂ? ਕਹਿੰਦੇ ਸਤਿਗੁਰੂ ਜੀ ਕੁਛ ਨਹੀਂ, ਭਲਾ ਹੈ ਸਭ। ਹਜ਼ੂਰ ਨੇ ਫਰਮਾਇਆ, ਤੁਹਾਡਾ ਮਾਪਿਆਂ ਨੇ ਨਾਮ ਰੱਖਿਆ ਸੀ ਰਾਮਦੇਵਾ ਜੀ। ਜੀ ਹਾਂ ਰਾਮਦੇਵਾ ਜੀ। ਕਹਿੰਦੇ ਗੁਰਮੁਖਾ ਇਹਨਾਂ ਨਾਮ ਜਪਿਆ, ਇੰਨੀ ਪਾਣੀ ਦੇ ਛਟਕਾਰ ਦੀ ਸੇਵਾ ਕੀਤੀ, ਤੁਸੀਂ ਮਾਰੂ ਥਲ ਦੇ ਵਿੱਚ ਮੀਂਹ ਵਸਾ ਦਿੱਤਾ, ਅੱਜ ਤੋਂ ਬਾਅਦ ਰਾਮਦੇਵਾ ਨਹੀਂ, ਅੱਜ ਤੋਂ ਬਾਅਦ ਗੁਰੂ ਘਰੋਂ ਤੈਨੂੰ ਨਾਮ ਮਿਲਦਾ ਭਾਈ ਮੀਆਂ ਜੀ, ਤੁਸੀਂ ਮੀਂਹ ਪਵਾ ਦਿੱਤਾ ਭਾਈ ਮੀਆਂ ਜੀ। ਜੀ ਸੰਗਤ ਨੂੰ ਕਹਿ ਦਿੱਤਾ ਸਾਡੇ ਭਾਈ ਮੀਆਂ ਜੀ। ਗਾਗਰ ਵਾਲ ਮਹਾਰਾਜ ਕਹਿੰਦੇ ਗਾਗਰ ਨਹੀਂ ਚੁੱਕਣੀ ਹੁਣ। ਸਤਿਗੁਰਾਂ ਨੇ ਇੱਕ ਦੱਖਣੀ ਬਲਦ ਮਾਰੇ ਕੋਲ ਬੜਾ ਕੀਮਤੀ ਸੀ, ਉਹ ਇੱਕ ਸ਼ਬਦ ਦਾ ਨਿਸ਼ਾਨ, ਉਂਝ ਭਾਵੇਂ ਨਿਸ਼ਾਨ ਸਾਹਿਬ ਕਹਿੰਦੇ ਆ ਪਰ ਜਿਹੜੇ ਇਤਿਹਾਸਕ ਗ੍ਰੰਥ ਨੇ ਉਹ ਕਹਿੰਦੇ ਨੇ ਝੰਡਾ ਸ਼ਬਦ ਦਾ ਦਿੱਤਾ, ਸ਼ਬਦ ਦਾ ਨਿਸ਼ਾਨ ਦਿੱਤਾ ਸਤਿਗੁਰਾਂ ਨੇ, ਉਂਝ ਨਿਸ਼ਾਨ ਦਾ ਲਫ਼ਜ਼ੀ ਅਰਥ ਵੀ ਝੰਡਾ ਹੀ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦਾ ਝੰਡਾ ਦਿੱਤਾ, ਨਿਸ਼ਾਨ ਦਿੱਤਾ, ਦੱਖਣੀ ਬਲਦ ਦਿੱਤਾ, ਇੱਕ ਨਗਾਰਾ ਦਿੱਤਾ ਤੇ ਨਾਲ ਸਿਰ ਤੇ ਹੱਥ ਰੱਖ ਕੇ ਕਿਹਾ, ਭਾਈ ਮੀਆਂ ਜੀ ਅੱਗੇ ਪਾਣੀ ਨਾਲ ਮੀਂਹ ਪਵਾਉਂਦੇ ਸੋ ਧਰਤੀ ਦੀ ਤਪਸ਼ ਮੁੱਟਦੀ ਸੀ, ਜਲ ਛੱਕ ਕੇ ਜੀਵਾਂ ਦੀ ਪਿਆਸ ਮਿਟਦੀ ਸੀ, ਅੱਜ ਤੋਂ ਬਾਅਦ ਬਾਣੀ ਦੀ ਵਰਸਾ ਕਰੋ, ਲੋਕਾਂ ਦੇ ਅੰਦਰ ਨੂੰ ਠੰਡ ਪਏ ਤੇ ਤ੍ਰਿਸ਼ਨਾ ਦੀ ਭੁੱਖ ਖਤਮ ਹੋ ਜਾਏ, ਅੱਜ ਤੋਂ ਬਾਅਦ ਬਾਣੀ ਦੀ ਵਰਖਾ। ਭਾਈ ਮੀਆਂ ਜੀ ਚੱਲ ਪਏ ਜੀ। ਉਹਨਾਂ ਨੇ ਫਿਰ ਦੇਸ਼ ਰਟਨ ਕੀਤਾ ਲਖਨਊ ਬਾਰਾਬੰਕੀ ਦਾ ਇਲਾਕਾ। ਭਾਈ ਮੀਆਂ ਜੀ ਨੇ ਬਹੁਤ ਪ੍ਰਚਾਰ ਕੀਤਾ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਇਸ ਕਰਕੇ ਉਦਾਹਰਣ ਲਈਏ, ਰੰਚਕ ਪਾਤਰ ਵੀ ਮਾਨ ਨਹੀਂ, ਗਾਗਰ ਕਿਆ ਰੱਖ ਦੇ, ਰੱਖ ਦਿੱਤੀ, ਨਗਾਰਾ ਪਕੜ ਲੈ, ਬਲਦ ਪਕੜ ਲੈ, ਨਿਸ਼ਾਨ ਪਕੜ ਲੈ, ਸਤ ਬਚਨ, ਵਾਹਿਗੁਰੂ ਜਪਾਣਾ, ਬਾਣੀ ਦਾ ਪ੍ਰਚਾਰ ਕਰਨਾ। ਸਤਿਗੁਰਾਂ ਨੇ ਆਪਣੇ ਘਰੋਂ ਨਿਵਾਜ ਕੇ ਤੋਰਿਆ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਜੀ। ਹਜ਼ੂਰ ਦਾ ਸੰਸਕਾਰ ਹੋਇਆ ਧੜ ਦਾ ਦਿੱਲੀ, ਸ਼ੀਸ਼ ਦਾ ਸੰਸਕਾਰ ਆਨੰਦਪੁਰ ਸਾਹਿਬ ਹੋਇਆ। ਤੇ ਮੈਂ ਲਾਈਵ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ, ਭਾਵੇਂ ਇਹ ਮੇਰਾ ਕਿਸੇ ਕਮੇਟੀ ਨਾਲ ਕੋਈ ਦੁਵੇਸ਼ ਨਹੀਂ, ਮੈਂ ਦਿੱਲੀ ਵੀ ਕਥਾ ਕਰਨੀ ਹੈ, ਮੈਂ ਆਨੰਦਪੁਰ ਵੀ ਕਥਾ ਕਰਨੀ ਹੈ, ਜਿੱਥੇ ਮੈਨੂੰ ਬੁਲਾਏਗਾ ਮੈਂ ਉੱਥੇ ਕਥਾ ਕਰਾਂਗਾ। ਪੋਲੀਟੀਕਲ ਬੰਦੇ ਅੱਜ ਲੜਦੇ ਆ, ਕੱਲ੍ਹ ਨੂੰ ਫਿਰ ਨਾਇਕ ਹੋ ਜਾਣਾ, ਬੜੀ ਸਪਸ਼ਟ ਜੀ ਗੱਲ ਹੈ ਜੀ। ਪਰ ਆਨੰਦਪੁਰ ਸਾਹਿਬ ਦੇਣ ਸੰਗਤ ਜੀ ਖੱਤ ਜੋੜ ਕੇ ਬੇਨਤੀ ਹੈ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਸਾਹਿਬ ਭਾਈ ਜੈਤਾ ਜੀ, ਬਾਅਦ ਵਿੱਚ ਬਾਬਾ ਜੀਵਨ ਸਿੰਘ ਜੀ, ਗੁਰੂ ਕੇ ਬੇਟੇ ਆਨੰਦਪੁਰ ਸਾਹਿਬ ਆਉਂਦੇ ਆ, ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਤੁਸੀਂ ਸਮਾਰਾ ਦੇਸ਼, ਸਮਾਰੀ ਸਾਰੀ ਸੰਗਤ, ਸਮੁੱਚੇ ਦੇਸ਼ ਵਿਦੇਸ਼ ਸੁਣ ਰਹੇ ਹੋ, ਜਦੋਂ ਵੀ ਪੰਜਾਬ ਦੀ ਧਰਤੀ ਤੇ ਆਓ ਤੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਕੰਨ ਜ਼ਰੂਰ ਮੱਥਾ ਟੇਕ ਕੇ ਆਇਓ, ਕਿਉਂਕਿ ਗੁਰੂ ਗੋਬਿੰਦ ਸਿੰਘ ਜਿੰਨਾ ਸਮਾਂ ਆਨੰਦਪੁਰ ਸਾਹਿਬ ਰਹੇ 29 ਸਾਲ ਪਿਤਾ ਜੀ ਦੇ ਸੀਸ ਗੰਜ ਵਾਲੀ ਥਾਂ ਤੇ ਨਮਸਕਾਰ ਕਰਦੇ ਰਹੇ। ਇਸ ਕਰਕੇ ਪਿਛਲੇ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸਪਸ਼ਟ ਜੀ ਬੇਨਤੀ ਕਰਾਂਗਾ, ਇਹ ਨਹੀਂ ਕਿ ਪਹਿਲਾਂ ਨਹੀਂ ਸੀ ਮਨਾਇਆ ਜਾਂਦਾ, पर मेरी इच्छा है ये दिन इन्नी संगत उते इकट्ठी होवे कोई छोटी जी गल नहीं। किन्ने दिन तो गुरु गोबिंद राय पिता जी दे सीस दी इंतजार कर रहे हैं, किन्ने दिन तो माता नानकी जी पुत्र दे सीस दी इंतजार कर रहे हैं, माता गुजरी जी इंतजार कर रहे हैं। ते पंजाब विच होवे ते सिख सीसगंज वाले जिदन संस्कार होवे दिन गिनती भी सारी 50-60 होवे। ये मेरी बेनती है, नोट करियो ऐद की शायद 29 नवंबर का आवेगा, शायद मैं कह रहा आप अनाउंस कर देंगे तरीक। भाई साहब ने प्रचार बहुत किया, श्री आनंदपुर साहब आ गए, महाराज शहीद हो चुके आ, गुरु गोबिंद सिंह गुरियाई ते विराजमान, ओ जी बल्द लैके नगारा बजांदे बजांदे सीधे सिंह पौर ड्यूटी ते आ गए, महाराज जी दे सामने सीधे आ गए। हजूर ने फरमाया सिंघां नूं सिखां नूं कहा कौन नगारा बजा रहा है, कहन लगे महाराज सच्चे पातशाह जी ये भाई मियां जी आए आ। हजूर ने कहा नगारा खोलो, बल्द खोलो, झंडा खोलो, सब कुछ खोलिया जी, तिने चीजा खोलिया भाई मियां जी दियां। आए जी जो भेटा सी कोल रख के मत्था टेक के कोल बैठ गए, महाराज सच्चे पातशाह बचन कर दे आ, किथे तुहाडा नगारा, किथे तुहाडा बल्द, किथे निशान तेरा। प्यारे उम्र भी ज्यादा सी, धन गुरु गोबिंद सिंह जी दे चरण पकड़ के कहने मेरा ते कुछ है ही नहीं, वेखो आ है कोई मथे ते वट नहीं पिया, कोई नहीं महसूस किया मैं तू करके बोलिया, कुछ भी नहीं महसूस किया। हजूर किवें बचन कर रहे, इको गल कही मेरा कुछ भी नहीं, गागर भी तेरी ते नगारा भी तेरा। महाराज जी उठे जी, जदों क्या मेरा कुछ नहीं, आ है मैं मर जे नहीं, मैं कुछ नहीं, यूं कह लो कबीर मेरा मुझ में किछ नहीं, जो किछ है सो तेरा, तेरा तुझको सौंपते क्या लागे, मेरा कुछ भी नहीं। संगत जी महाराज सच्चे पातशाह धन गुरु गोबिंद सिंह जी कहन लगे संगत जी इन्हां दे मापिया ने नाम रखिया सी भाई राम देवा जी, साडे पिता गुरुदेव जी ने नाम दिता सी भाई मियां जी। मैं ये नवी बेनती कर लगा, पिता जी ने नाम दिता सी भाई मियां जी। कहन लगे संगत जी जिन्नी इस सिख दी मैं मर चुकी है, अज तो बाद इन्हां दे नाम पिछे साहिब लाया जांदा है, अज तो बाद साडे भाई मियां साहिब जी बन गए। हुण अगली बेनती, मियां साहिब नहीं केवल क्या एक तां साहिब नाम दिता, इतिहास कहिंदा है सतगुरां ने जेड़ी दस्तार बन्नी सी इको दम अपनी दस्तार दा लड़ ला के अद्धी दस्तार पाड़ के भाई मियां साहब दे सिर ते बन दित्ती। अगला बचन जी, गुरु गोबिंद सिंह जी ने अपने खत्था नाल श्री गुरु ग्रंथ साहब दी बीड़ ते दस्तखत करके उन्होंने दिते, कहन लगे जा गुरसिखा नगारा तेरे वर्गियां दे हत्थां विच होना चाहिए जेड़े जिउंदे जी अपने आप नूं मेड़ चुके। मैं बेनती तां थोड़ी जी अज डिटेल नाल कर दित्ती, गल सारे शब्द दा प्रकरण है, मैं इनू मारना सतगुरु बचन कर रहा ए आनड़िए मानड़ा काए करे कादा मान करनी है कोजा जिया, परमात्मा तेरे नेड़े है तू उन्हू क्यों नहीं मानदी पई, बार किथे लब्बन तुरी है।
पै किया दे सलाइया नैनी भाव का कर शिंगारो।
हुण देखो सानू समत देंदे आ कि उस वाहगुरु खसम नू पाणा किवें है, एक स्त्री का सुभाग है कि पति नू रिझाण वास्ते शिंगार करदी है, सीधी गल जे शिंगार सिर्फ पति दे रिझाण वास्ते हुंदा सी, लोक विखावे लई नहीं सी हुंदा। अज जो है तुसी सारे जानते हो, महाराज कहिंदे ने सुरमचू लैके एक सुरमचू सुरमेदानी हुंदी सी ते सुरमा पीठा जांदा सी जी, औरत अपने पति नू खुश कर ली सेजा ते जान तो पहला, अब बाणी च पढ़ने सखी काजल हार तंबोर सब है कि साजिया सोलह की शिंगार के अंजन पाजिया जेकर आवे कंता सब किस पाइया। कंत वास्ते शिंगार का संसार वास्ते नहीं, बाजार वास्ते नहीं, कंत वास्ते सी। उंज गुरसिखी विच देही दा सब तो चंगा शिंगार जेड़ा वो गुरु का शब्द है, इस देही नू शब्द शिंगार है, एक और शिंगार है मां नवन सो अखर खवन गुण जेबा मनिया मंत ए त्रै भैने वेश कर, ए रूहानी शिंगार है। उस वक्त अखां च सुरमा पांदियां सन बीबियां ते बाकी ਸ਼ਿੰਗਾਰ ਕਰਨਾ, 16 ਤਰ੍ਹਾਂ ਦਾ ਸ਼ਿੰਗਾਰ ਹੁੰਦਾ ਸੀ ਜੀ। ਇੱਥੇ ਮਹਾਰਾਜ ਕਹਿੰਦੇ ਨੇ ਜੇ ਤੂੰ ਵਾਹਿਗੁਰੂ ਪਤੀ ਨੂੰ ਖੁਸ਼ ਕਰਨਾ ਨਾ, ਆਪਣੇ ਅੰਦਰ ਦੇ ਬੁੱਧੀ ਦੇ ਗਿਆਨ ਦੇ ਚਕਸ਼ੂ ਜਿਹੜੇ ਨੇ ਉਹਨਾਂ ਅੱਖਾਂ ਚ ਰੱਬ ਦੇ ਡਰ ਦਾ ਸੁਰਮਾ ਪਾ, ਪਰਮਾਤਮਾ ਤੋਂ ਡਰਿਆ ਕਰ, ਭੈ ਚ ਰਹੋ। ਅਗਲੀ ਗੱਲ, ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ, ਪ੍ਰੇਮ ਦਾ ਸ਼ਿੰਗਾਰ ਕਰ ਤੇ ਭੈ ਦੀਆਂ ਡਰ ਦੀਆਂ ਸਲਾਈਆਂ ਪਾ। ਕਿਉਂਕਿ ਜਿਸ ਬੰਦੇ ਅੰਦਰ ਰੱਬ ਦਾ ਭੈ ਨਹੀਂ ਉਹ ਦੁਨੀਆਂ ਤੋਂ ਡਰ ਕੰਬਦਾ, ਜਿਸ ਬੰਦੇ ਕਰਤਾਰ ਦਾ ਭੈ ਆ ਜਾਏਗਾ ਦੁਨੀਆਂ ਦੇ ਭੈ ਤੋਂ ਮੁਕਤ ਹੋ ਜਾਂਦਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਰ ਰਿਹਾ ਕਿ ਭੈ ਦੀਆਂ ਅੱਖਾਂ ਵੀ ਸਲਾਈਆਂ ਪਾ ਤੇ ਪ੍ਰੇਮ ਭਾਵਨਾ ਦਾ ਸ਼ਿੰਗਾਰ ਕਰ। ਗੁਰਮੁਖੋ ਪਾਠ ਕਰਿਓ, ਜਿਸ ਅੰਦਰ ਰੱਬ ਦਾ ਭੈ ਵੇ ਪ੍ਰੇਮੀ ਹੋ ਸਕਦਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਆਪ ਜਪਜੀ ਸਾਹਿਬ ਚ ਪੜ੍ਹ ਦਿਓ ਕਿ ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਹਥਿਆਰ, ਅੱਗੇ ਭਉ, ਪਹਿਲਾਂ ਭਉ ਹੈ, ਭਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ। ਜਿੱਥੇ ਪ੍ਰਭੂ ਦਾ ਭੈ ਹੋਵੇਗਾ ਉੱਥੇ ਭਾਵ ਹੋਵੇਗਾ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਜਿੰਦੇ, ਪ੍ਰਭੂ ਦੇ ਡਰ ਦੀਆਂ ਸਲਾਈਆਂ ਪਾ, ਡਰਿਆ ਕਰ ਉਹਦੇ ਤੋਂ, ਨਿਰਮਲ ਭਉ ਰੱਖ। ਤੇ ਅਗਲੀ ਗੱਲ, ਪ੍ਰੇਮ ਦਾ ਸ਼ਿੰਗਾਰ ਕਰ
ਤਾਂ ਸੁਹਾਗਣ ਜਾਣੀਐ ਲਾਗੀ, ਜਾ ਸ਼ਹੁ ਧਰੇ ਪਿਆਰੋ।
ਤਾਂ ਤੂੰ ਸੁਹਾਗਣ ਸਮਝਿਆ ਜਾਏਗੀ, ਫਿਰ ਪਤਾ ਲੱਗੇਗਾ ਵਾਕੀ ਤੂੰ ਸੁਹਾਗਣ ਪਤੀ ਨਾਲ ਲੱਗੀ ਹੈ। ਤੇ ਮਹਾਰਾਜ ਕਹਿੰਦੇ ਕਦੋਂ? ਜਦੋਂ ਤੂੰ ਵਾਹਿਗੁਰੂ ਜੀ ਨੂੰ ਪਿਆਰ ਕਰੇਗੀ। ਜੇ ਪਿਆਰ ਨਾ ਕੀਤਾ, ਸੁਹਾਗਣ ਤਾਂ ਸ਼ਬਦ ਵਰਤ ਲਿਆ, ਤੇ ਪਿਆਰ ਤੋਂ ਬਿਨਾਂ ਸੁਹਾਗਣ ਕੀ ਜੀ? ਇਹਦਾ ਭਾਵ ਅਰਥ, ਸਿੱਖ ਤਾਂ ਸ਼ਬਦ ਵਰਤ ਲਿਆ ਤੇ ਬਾਣੀ ਕਦੀ ਪੜ੍ਹੀ ਕੋਈ ਨਹੀਂ, ਸਿਮਰਨ ਕਦੀ ਕੀਤਾ ਨਹੀਂ, ਇਹਦਾ ਭਾਵ ਅਰਥ ਹੈ ਨੇਮ ਕਦੀ ਨਿਭਾਇਆ ਨਹੀਂ, ਮਰਿਆਦਾ ਕਦੀ ਰੱਖੀ ਨਹੀਂ। ਮਹਾਰਾਜ ਕਹਿੰਦੇ ਸੁਹਾਗਣ ਉਹ ਵੇ ਜਿਹੜੀ ਪਤੀ ਨੂੰ ਪਿਆਰ ਕਰਦੀ ਹੈ, ਤੇ ਸਿੱਖ ਉਹ ਵੇ ਜਿਹੜਾ ਰੱਬ ਦੀ ਇਬਾਦਤ ਕਰਦਾ, ਗੁਰੂ ਦੇ ਭੈ ਚ ਰਹਿੰਦਾ ਹੈ।
ਇਆਣੀ ਬਾਲੀ ਕਿਆ ਕਰੇ, ਜਾ ਧਨ ਕੰਤ ਨਾ ਭਾਵੈ।
ਮਹਾਰਾਜ ਕਹਿੰਦੇ ਨੇ ਇਆਣੀ ਭੋਲੀ ਜਿੰਦ ਕੀ ਕਰੇ, ਜੇ ਇਹ ਕੰਤ ਵਾਹਿਗੁਰੂ ਜੀ ਨੂੰ ਚੰਗੀ ਨਹੀਂ ਲੱਗਦੀ।
ਕਰਨ ਪਲਾਹ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵੈ।
ਕਰਨ ਪਲਾਹ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵੈ। ਕਰਨ ਪਲਾਹ ਇਹ ਲਫ਼ਜ਼ ਅਸਲ ਚ ਇਹ ਸੰਸਕ੍ਰਿਤ ਦਾ ਹੈ, ਕਰੁਣਾ ਪ੍ਰਲਾਪ। ਫਿਰ ਬੇਨਤੀ ਸੁਣਿਓ, ਇਹ ਸੰਸਕ੍ਰਿਤ ਦਾ ਸ਼ਬਦ ਹੈ ਕਰੁਣਾ ਪ੍ਰਲਾਪ। ਇਹ ਗੁਰਬਾਣੀ ਚ ਕਰਨ ਪਲਾਪ ਵੀ ਆਉਂਦਾ ਤੇ ਕਰਨ ਪਲਾਹ ਵੀ ਆਉਂਦਾ। ਹੁਣ ਸੰਸਕ੍ਰਿਤ ਵਿੱਚ ਕਰਨਾ ਕਰੁਣਾ ਪ੍ਰਲਾਪ ਦਾ ਲਫ਼ਜ਼ੀ ਅਰਥ ਹੈ ਕੀਰਨੇ ਪਾਣੇ, ਰੋਣਾ। ਮਹਾਰਾਜ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਰੋਣੇ ਰੋ ਰਹੀ ਹੈ, ਕੀਰਨੇ ਪਾ ਰਹੀ ਹੈ, ਪਰ ਇਹਨਾਂ ਕੀਰਨਿਆਂ ਨਾਲ ਇਹਨਾਂ ਰੋਣਿਆਂ ਨਾਲ ਖਸਮ ਪਰਮਾਤਮਾ ਦੀ ਖੁਸ਼ੀ ਨਹੀਂ ਮਿਲਣੀ।
ਵਿਣ ਕਰਮਾ ਕਿਚ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ।
ਜਿੰਨੀ ਮਰਜ਼ੀ ਦੌੜ ਭੱਜ ਕਰ ਲੈ ਬਾਹਰ ਮੁਖੀ, ਉਹਦੀ ਬਖਸ਼ਿਸ਼ ਤੋਂ ਬਿਨਾਂ, ਭਾਵਾਂ ਕਈਆਂ ਨੇ ਕਰਮਾਂ ਦਾ ਅਰਥ ਭਾਗ ਵੀ ਕੀਤਾ, ਕੰਮ ਵੀ ਕੀਤਾ, ਉਸ ਪਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾਂ, ਰਹਿਮਤ ਤੋਂ ਬਿਨਾਂ ਦੌੜ ਭੱਜ ਜਿੰਨੀ ਮਰਜ਼ੀ ਕਰ, ਉਸ ਨੂੰ ਭਾਗ ਨਹੀਂ ਲੱਗਦਾ।
ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹਿ ਸਮਾਣੀ।
ਲੱਭ ਦਾ ਅਰਥ ਜੀਵ ਦਾ ਚਸ਼ਕਾ, ਤੇ ਲੋਭ ਦਾ ਅਰਥ ਪਦਾਰਥ ਇਕੱਠੇ ਕਰਨੇ। ਕਹਿੰਦੇ ਝੱਲੀਏ, ਇੱਕ ਤਾਂ ਤੇਰੇ ਜੀਵ ਦਾ ਚਸ਼ਕਾ ਨਹੀਂ ਜਾਂਦਾ ਪਿਆ, ਦੂਜਾ ਸੰਸਾਰ ਦੇ ਝੂਠੇ ਪਦਾਰਥ ਹੀ ਪੂਰੇ ਇਕੱਠੇ ਕਰੀ ਜਾ ਰਹੀ, ਹੰਕਾਰ ਦੇ ਵਿੱਚ ਮਸਤ ਹੈ, ਤੇ ਮਾਇਆ ਵਿੱਚ ਤੇਰੀ ਦਿਨ ਰਾਤ ਸੁਰਤ ਚੁਬੀ ਹੈ।
ਇੰਨੀ ਬਾਤੀ ਸ਼ਹ ਪਾਈਐ ਨਾਹੀ, ਭਈ ਕਾਮਣ ਇਆਣੀ।
ਦੱਸ, ਇਹ ਜੀਵ ਦਾ ਚਸਕਾ ਪਦਾਰਥਾਂ ਨੂੰ ਇਕੱਠੇ ਕਰਨਾ, ਮਾਇਆ ਵਿੱਚ ਖਚਤ ਰਹਿਣਾ, ਬਾਹਰ ਮੁਖੀ ਬਿਰਤੀ ਨਾਲ ਇਹਨਾਂ ਚੀਜ਼ਾਂ ਨਾਲ ਖਸਮ ਪਾ ਜਾਏਗਾ। ਦੁਬਾਰਾ ਤੋਂ ਪੜੋ ਜੀ।
ਇੰਨੀ ਬਾਤੀ ਸ਼ਹ ਪਾਈਐ ਨਾਹੀ, ਭਈ ਕਾਮਣ ਇਆਣੀ।
ਇਹਨਾਂ ਬਾਤਾਂ ਨਾਲ ਖਸਮ ਨਹੀਂ ਮਿਲੇਗਾ। ਇਕ ਇਸਤਰੀ ਜੀਵ ਰੂਪੀ ਇਸਤਰੀ ਇਆਣੀ ਭੋਲੀ ਹੈ।
ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸ਼ਹ ਪਾਈਐ।
ਜਾਏ ਪੁੱਛੋ ਸੁਹਾਗਣੀ ਵਾਹ ਹੈ, ਕਿੰਨੀ ਬਾਤੀ ਸ਼ਹ ਪਾਈਐ। ਕਿਉਂਕਿ ਇਹ ਸ਼ਬਦ ਬੜਾ ਸਰਲ ਹੈ ਜੀ, ਮੈਂ ਅਖਰੀ ਅਰ ਤਾਂ ਨਹੀਂ ਯਾਦ ਕਰ ਰਿਹਾ, ਸੌਖੇ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ। ਜਾਏ ਪੁੱਛੋ ਸੁਹਾਗਣੀ ਵਾਹ ਹੈ, हां वाहे दा अर्थ जरूर करांगा, वाहे दा अर्थ है उन्हां नूं, वाह अर्थ शबाशनी वाह है उन्हां नूं, जाए पुछो सुहागनी वाह है किन्नी बाती सो पाई है, एदा अर्थ हो गया उन्हां सुहागणा नूं जाके पुछो जिन्हां ने वाहगुरु जी नूं रिझा लिया है, नी भैणे सानू दस केड़ियां गल्लां नाल परमात्मा तेरे ते खुश हो गया है, उन्हां नूं पुछ तो हंकार च मस्त है, जाए पुछो सुहागनी वाह है उन्हां नूं पुछ किन्नी बाती किन्ना गल्लां नाल किन्ना कर्मां नाल किन्ना बातां नाल खसम खुश होया है,
जो किछ करे सो भला कर मानिया हिकमत हुकम चुकाई है।
आ गल फिर सुनियो, एदी कथा आपां सारी कीती, जो किछ करे सो भला कर मानिया, भैणे तू पुछण आई है ना कि खसम किवें रीझदा है केड़ियां गल्लां नाल, कहिंदे ने एक गल याद रखी, जो खसम करदा ना वाहिगुरु ओहदे ते तर्क नहीं करना, सत वचन ही कही जाणा, भला कर मानिया बस इउं कह लो, जो तुद भाव है साई भली कार, तू सदा सलामत निरंकार, तू सदीव कह रहण वाला पर तू सदा सलामत निरंकार, जो करेगा बस भला ही है, जो कुछ परमात्मा करदे ने ते महाराज कहिंदे ने उहनू भला जाणते अगे है, जो किश करे सो भला कर मानिया हिकमत हुक्म चुकाईए, हिकमत दा अर्थ खुजता करनिया, हुक्म दा अर्थ इत्थे जरूर करना पएगा, एक हुक्म दा अर्थ गुरबाणी च है कि दैवी हुक्म, जिहदी आपां हुणे गल कीती हुक्म रजाई चलना नानक लिखिया नाल, एक हुक्म दा अर्थ हुंदा बादशाह दे हुक्म, एक हुक्म शब्द धर्म राज लई भी वरत्या उहने दूतां नूं हुक्म कीता, पर इत्थे हुक्म दा अर्थ ना दैवी हुक्म है ना इत्थे संसार दे किसे बंदे दा हुक्म है, इत्थे हुक्म दा लफ्ज़ी अर्थ विद्वानां ने कीता धक्का करना जुल्म करना जोर नाल किसे ते किसे दा हक खोना, कहिंदे ने पल तू पुछण आई है, महाराज कहिंदे पुछ रही है, जाए पुछो सुहागनी वाह है किन्नी बाती सो पाईए, भैणे इक तां जो किश करे सो भला कर मानिए, जो कर रहा नूं भला मन, एक खुजता छड़ दे ते दूजी गल धक्का करना बंद कर दे, जुल्म ना कर, गरीब मार ना कर, किसे दा हक खो के अपने बच्चियां दे मुंह च ना पा, क्योंकि तेरे बच्चियां नूं भी ओह खाणा कई वारी नसीब नहीं होना, मारे सच्चे पातशाह कहिंदे ने धक्का ना कर जोर ना कर किसे ते अपने आलों जुल्म ना कर,
जाके प्रेम पदार्थ पाईऐ तौ चरणी चित लाईऐ,
जिस नूं प्रेम कीतियां नाम पदार्थ मिल जाए, इहदा भाव अर्थ हो गया गुरु जी नूं प्रेम कीतियां वाहिगुरु जी नूं प्रेम कीतियां नाम दा पदार्थ मिल जाए, फिर अपना चित ओहदे विच सदा लाउणा चाहीदा है,
सौ कहै सो कीजै तन मनो दीजै ऐसा परमल लाईऐ,
जो खसम वाहिगुरु कर रहा है ओह मन्नी जा, अपना तन मन वाहिगुरु नूं जे दे एही सुगंधी लाउणी है,
एव कहै सुहागणी भैणे इन्नी बाती सौ पाईऐ,
पुत्तर मिल गया एह कह रही है मेरी भैणे सुहागण कह रही है इन्हां बातां नाल इन्हां गल्लां नाल परमात्मा खसम मिलदा है,
आप गवाईऐ तां सौ पाईऐ और कैसी चतुराई,
अपना आप मिटा दईए, शुरुआत में क्या सी आनड़िए मानड़ा काय करे, ओही सारे शब्द का प्रकरण है कि अपने आप नूं खौ नूं गवा दईए तां शौ परमात्मा मिलदा है,
और कैसी चतुराई,
होर कोई चलाकी होर कोई चतुराई नहीं चलदी,
सहो नदर कर देखै सो दिन लेखै कामण नौ निध पाई,
जिस दिन परमात्मा वाहिगुरु रहमत भरी नदर नाल देखे ओ दिन समझो दिहाड़ा लेखे च पै गया दिन ते नौ निधियां खजाने मिल गए हन,
अपने कंत प्यारी सा सुहागण नानक सा सभराई,
महाराज कहिंदे जेड़ी जीव इस्त्री अपने कंत नाल मिल गई ओही सुहागण है, वैसे सपराई दा लफ्जी अर्थ भरावां वाली भी है, सपराई दा लफ्जी अर्थ प्रधान राणी भी है, एक सपराई दा अर्थ जेड़ा है ओ रोशनी भी है रूहानी जीवन भी है, पर इहदा मतलब है कि जेड़ी कंत नूं पा गई ओ सहुरे घर भी सन्मान लैगी, ओ भरावां दे घर पेके घर भी मान लैगी। इहदा भाव अर्थ जेड़ी वाहिगुरू जी नूं पा गई आत्मा संसार विच भी सुखी ते करतार दे घर विच भी सुखी है।
ऐसा रंग राती सहज की माती एहन सफाए समाणी।
इहो जिहा परमात्मा दे रंग विच सहज अवस्था विच रची हुई जीव इस्त्री दिन रात ओदे प्रेम च रहिंदी है।
सुंदर साए स्वरूप विचखण कहिऐ सा सियाणी।
ओही अत दी सुंदर है ओही सोहणी है। विचखण दा अर्थ है तीखण बुद्धि वाली सियाणी। अत दी ओही सियाणी है ओ तीखण बुद्धि वाली है जेड़ी करते पुरख वाहिगुरु जी नूं पा गई। सारे शब्द दा भाव गुरमुखो यही है कि अपनी मैं मेरी मिट जाए, वाहिगुरु जी कृपा करन। ये खेड़ा नहीं छड़दी पे कई जन्मां दा ते नाल ही तुरी आउंदी है। सतगुरु कृपा करन सिमरन ते सेवा दी दात बख्शन, पर ओ सिमरन सेवा अंदर दी मैं नूं मिटा दे। इन्नियां कु बेनतियां इस स्वीकार करियो। बेअंत भुल्लां होईयां ने संगत जी बख्श देना। आओ थोड़ा जा नाम जप लीए जी, उदू बाद समाप्ति होवेगी। सारे बोलियो पहलां दास फिर सिंह फिर बीबियां भैणां।
सतनाम वाहे गुरु 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 सतनाम 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 जी वाहे गुरु वाहे गुरु वाहे गुरु जी। सतनाम 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 जी वाहे गुरु वाहे गुरु वाहे गुरु जी। वाहे गुरु वाहे गुरु वाहे गुरु जी वाहे गुरु वाहे गुरु वाहे गुरु जी। वाहे गुरु वाहे गुरु वाहे गुरु जी। आओ संगत जी इस अमृत बचन दियां
ਅੰਤਲੀਆਂ ਤੁਕਾਂ ਦਾ ਪਾਠ ਸਰਵਣ ਕਰੀਏ ਜੀ।
ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਹ ਨਿਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਐ ਸਾ ਸਿਆਣੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।